दंडौत बंदन अनेक बार सर्व कला समरथ ढोलन तेरा खो प्रभु नानक दे कर हथ ज्ञान अंजन गुर दिया या ज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम कुन द्वादस गुरिंड को मेरी है परना परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही लड़के आखिए धन श्री सतगुरु जगजीत सिंह सच्चे पातशाह सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंच चुका है कि हसन खान दूत सतगुरां तो आग्या लैके लाहौर पहुंचे लाहौर दे विच आण के बादशाह दे जिहड़े निकटवर्ती कर्मचारी सन उन्हां नूं आण के हसन खान दूत ने आख्या कि मैं लला बेग दे नाल ही सां उसे लश्कर दे विचों वापस परत्या हां कल इथों तक कथा पहुंची सी अज इथों अगे मैं प्रारंभ करदा हां शाहजहां निज हयन उडीकत पहुंचे लला बेग गोरे पास ग्रंथाकार भाई संतोख सिंह जी लिखते ने एक पासे ते हसन खान दूत लाहौर दे विच पहुंचा है ते दूसरे पासे बादशाह शाहजहां हमेशा ही इस उड़ीक दे विच सी के लला बेग गुरु दे कोल पहुंचा होवेगा कर जांग गोर को गह आने किदों लरत ही होए विनाश बादशाह सोचदा सी कि जंग गुरु जेकर करेगा ते जंग दे विच जां गुरु नू मारिया जावेगा ते जां गुरु नू कैदी मेरे जरनैल लला बेग दे वलों बना लिया गया होवेगा लश्कर कानो सांग तिस गमन्यो कोलर तरै विजय की आस बादशाह शाहजहां हमेशा सोचदा सी कि बहुत वड्डा लश्कर दे के मैं लड़न दे वास्ते लला बेग नूं कल्या है इस करके किदे विच इन्नी ताकत होवेगी कि कोई मेरी फौज दे नाल लड़के जित दी आशा नूं धारण करेगा अस दिल बाग अपर गुल बाग ल्यावे गो बड़ योज पर काश शाहजहां अपने मन दे विच सोचदा सी कि मेरे दिलबाग ते गुलबाग दोवां घोड़ियां नूं लैके जरूर ही मेरा जरनैल लला बेग वापस परतेगा जब के गए नहीं सुदे आई रण होयो के नहीं महान पर बादशाह मन दे विच सोचदा है कि जदों दा चढ़ के गया है उदों तो बाद कोई खबर नहीं आई कि गुरु दे नाल मेरे जरनैल दा मिलाप होया है कि नहीं होया कि उन्हां दे नाल कोई जंग लड़िया गया है कि नहीं लड़िया गया निसबा सुर तूर नहीं गमने नहीं बिसराम किसी थन कीने सोचदा सी कि रात दे दिन मेरे हुक्म दे अनुसार ओ छेती चले गए होणगे मैनू लगदा है कि मेरे हुक्म दे मुताबक उन्हां ने रात भी किते उड़ीक कीती नहीं होवे एक बार ये अर्जी भेजी ਗੁਰ ਹਵਾਲ ਨਹੀਂ ਲਿਖਿਓ ਨਾ ਜਾਣ। ਬਾਦਸ਼ਾਹ ਸ਼ਾਹਜਹਾਂ ਸੋਚਦਾ ਹੈ ਕਿ ਇੱਕ ਵਾਰ ਅਰਜੀ ਲੱਲਾ ਬੇਗ ਨੇ ਪਿਛਾਂ ਕੱਲੀ ਸੀ ਕਿ ਅਸੀਂ ਰਾਤ ਦਿਨ ਤੁਰੇ ਹੀ ਜਾ ਰਹੇ ਹਾਂ, ਰਸਤੇ ਦੇ ਵਿੱਚ ਕਿਤੇ ਵੀ ਨਹੀਂ ਠਹਿਰੇ, ਪਰ ਉਸ ਤੋਂ ਬਾਅਦ ਉਹਦਾ ਕੋਈ ਸੰਦੇਸ਼ਾ ਜਾਂ ਚਿੱਠੀ ਮੇਰੇ ਤੱਕ ਨਹੀਂ ਪਹੁੰਚੀ ਕਿ ਗੁਰੂ ਦੇ ਕੋਲ ਉਹ ਪਹੁੰਚ ਗਿਆ ਹੈ ਜਾਂ ਨਹੀਂ ਪਹੁੰਚਿਆ। ਕਹਾਂ ਪਾਇਓ ਕਹਿ ਮਿਲਿਓ ਇਨੋ ਸੋ, ਦੇ ਕਰ ਸੁੰਦਰ ਚਪਲ ਕੇ ਕਾਨ। ਬਾਦਸ਼ਾਹ ਸੋਚਦਾ ਹੈ ਕਿ ਮੇਰੇ ਤੱਕ ਇਹ ਕੋਈ ਵੀ ਸੰਦੇਸ਼ਾ ਨਹੀਂ ਪਹੁੰਚਿਆ ਕਿ ਗੁਰੂ ਨਿਮ ਕੇ ਘੋੜੇ ਦੇਣ ਦੇ ਵਾਸਤੇ ਮੰਨ ਗਿਆ ਹੈ ਜਾਂ ਜੰਗ ਕਰਨ ਦੇ ਵਾਸਤੇ ਉਹ ਤਿਆਰ ਹੋਇਆ। ਇਹ ਸਾਰਾ ਜਿਹੜਾ ਹਾਲ ਹੈ ਨਾ, ਉਹ ਮੇਰੇ ਕੋਲ ਨਹੀਂ ਪਹੁੰਚਿਆ। ਸਭਾ ਵਿਖੇ ਉਮਰਾਵਨ ਕੇ ਟਿਗ, ਸ਼ਾਹਜਹਾਂ ਯਕੀਨ ਬਖਾਣ। ਕਵੀ ਜੀ ਲਿਖਦੇ ਨੇ ਕਿ ਭਰੀ ਹੋਈ ਸਭਾ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਪਹਿਲਾਂ ਸੋਚੀਆਂ ਤੇ ਫਿਰ ਆਪਣੇ ਸਾਰੇ ਨਿਕਟਵਰਤੀ ਉਮਰਾਵਾਂ ਨੂੰ ਇਹ ਗੱਲਾਂ ਸੁਣਾਈਆਂ। ਸੁਣਤ ਸਲਾਬਤ ਖਾਣ ਭਣਿਓ ਤਬ, ਤਹ ਤੇ ਆਇਓ ਇੱਕ ਅਫਗਾਨ। ਬਾਦਸ਼ਾਹ ਦੀਆਂ ਗੱਲਾਂ ਨੂੰ ਸੁਣ ਕੇ ਜਿਹੜਾ ਬਾਦਸ਼ਾਹ ਦਾ ਨਿਕਟਵਰਤੀ ਸਲਾਬਤ ਖਾਨ ਹੈ ਉਹ ਬੋਲਿਆ, ਕਹਿੰਦਾ ਹੇ ਬਾਦਸ਼ਾਹ ਸਲਾਮਤ, ਤਹ ਤੇ ਆਇਓ ਇੱਕ ਅਫਗਾਨ। ਭਾਵ ਕਿ ਇੱਕ ਜਿਹੜਾ ਪਠਾਨ ਹੈ ਨਾ, ਹੇ ਬਾਦਸ਼ਾਹ ਸਲਾਮਤ ਲਾਹੌਰ ਪਹੁੰਚਿਆ ਹੈ ਕੱਲ ਰਾਤ ਹੀ। ਨਿਕਟ ਆਪ ਕੇ ਅਬ ਮੈਂ ਆਵਤ, ਕਰਿਓ ਬਿਲੋਕਣ ਬੂਜਣ ਠਾਣ। ਕਹਿੰਦਾ ਕਿ ਹੇ ਬਾਦਸ਼ਾਹ ਸਲਾਮਤ, ਜਦੋਂ ਹੁਣੇ ਮੈਂ ਤੁਹਾਡੇ ਵੱਲ ਆ ਰਿਹਾ ਸੀ ਤੇ ਮੈਂ ਉਸ ਨੂੰ ਦੇਖਿਆ ਸੀ, ਇਸ ਤੋਂ ਇਲਾਵਾ ਮੈਂ ਉਹਦੇ ਤੋਂ ਕੁਝ ਪੁੱਛਿਆ ਵੀ। ਕਹਿਓ ਤਾਂ ਹੈ ਜੰਗਲ ਕੇ ਦਿਸ਼ ਤੇ ਲਲਾ ਬੇਗ ਸੰਗੀ ਮੁਝ ਜਾਣ। ਮੇਰੇ ਪੁੱਛਣ ਦੇ ਉੱਤੇ ਉਸ ਪਠਾਨ ਨੇ ਆਖਿਆ ਕਿ ਮੈਂ ਮਾਲਵੇ ਦੇ ਇਲਾਕੇ ਦੇ ਵਿੱਚੋਂ ਚੱਲ ਕੇ ਆਇਆ ਹਾਂ ਤੇ ਲਲਾ ਬੇਗ ਦਾ ਮੈਂ ਸਾਥੀ ਹਾਂ। ਇਤਨੀ ਸੁਣਤ ਚਲਿਓ ਮੈਂ ਆਇਵ, ਅਪਰ ਪ੍ਰਸੰਗ ਕਯੋ ਨਹੀਂ ਕੋਏ। ਸਲਾਵਤ ਖਾਨ ਕਹਿੰਦਾ ਇੰਨੀ ਗੱਲ ਸੁਣ ਕੇ ਮੈਂ ਤੁਹਾਡੇ ਕੋਲ ਚੱਲ ਕੇ ਆ ਗਿਆ, ਹੋਰ ਕੋਈ ਵੀ ਜਿਹੜਾ ਪ੍ਰਸੰਗ ਹੈ ਨਾ ਉਹਨੇ ਮੈਨੂੰ ਦੱਸਿਆ ਤੇ ਨਾ ਹੀ ਮੈਂ ਉਸ ਤੋਂ ਪੁੱਛਿਆ। ਸ਼ਾਹਜਹਾਂ ਸੁਣ ਚਹਿਤ ਪਾਇਓ ਤਬ, ਆਨੋ ਸ਼ੀਘਰ ਦੇਹ ਸੁਧ ਸੋਏ। ਜਦੋਂ ਸਲਾਵਤ ਖਾਨ ਨੇ ਇਸ ਤਰ੍ਹਾਂ ਦੀ ਗੱਲ ਦੱਸੀ, ਉਸੇ ਵੇਲੇ ਬਾਦਸ਼ਾਹ ਕਹਿੰਦਾ ਕਿ ਸ਼ੀਘਰਤਾ ਦੇ ਨਾਲ ਉਸ ਦੇ ਕੋਲ ਜਾਓ ਔਰ ਉਸ ਨੂੰ ਇੱਥੇ ਮੇਰੀ ਸਭਾ ਦੇ ਵਿੱਚ ਬੁਲਾ ਕੇ ਲਿਆਵੋ ਤਾਂ ਕਿ ਲਲਾ ਬੇਗ ਵਾਲੇ ਪਾਸੇ ਦਾ ਸਾਰਾ ਹਾਲ ਉਹ ਸੁਣਾਵੇ। ਪੌਰ ਬਿਖੈ ਰੋਕੋ ਨਹੀਂ ਕੋ, ਸਕਲ ਬਿਰਤਾਂਤ ਕਹਿ ਜਿਮ ਹੋਏ। ਕਹਿੰਦਾ ਕਿ ਕਿਸੇ ਵੀ ਡਿਉੜੀ ਦੇ ਵਿੱਚ ਉਸ ਨੂੰ ਰੋਕਿਆ ਨਾ ਜਾਵੇ, ਹਰ ਇੱਕ ਡਿਉੜੀ ਦੇ ਦਰਵਾਜੇ ਦੇ ਅੰਦਰੋਂ ਲੰਘਾ ਕੇ ਉਸ ਨੂੰ ਮੇਰੇ ਤੱਕ ਪਹੁੰਚਾਇਆ ਜਾਵੇ ਤਾਂ ਕਿ ਸਾਰੇ ਬਿਰਤਾਂਤ ਨੂੰ ਉਹ ਸੁਣਾ ਸਕੇ। ਸੁਣਤ ਅਰਜ ਬੇਗੀ ਤਬ ਤੂਰਨ, ਨਿਕਸਿਓ ਵਹਿਰ ਪਠਿਓ ਨਰ ਜੋਏ। ਉਸੇ ਵੇਲੇ ਬਾਦਸ਼ਾਹ ਦੇ ਹੁਕਮ ਨੂੰ ਸੁਣ ਕੇ ਜਿਹੜਾ ਅਰਜ ਬੇਗੀ ਹੈ, ਭਾਵ ਕੇ ਜਿਹੜਾ ਅਰਜ ਕਰਨ ਵਾਲਾ ਹੈ, ਜਿਹੜਾ ਅਰਦਲੀ ਹੈ, ਉਹ ਛੇਤੀ ਦੇ ਨਾਲ ਬਾਹਰ ਨਿਕਲਿਆ ਹੈ ਤੇ ਬਾਹਰੋਂ ਇੱਕ ਹੋਰ ਸੈਨਿਕ ਨੂੰ ਉਸਨੇ ਉਸ ਪਠਾਨ ਨੂੰ ਭਾਵ ਕੇ ਹਸਨ ਖਾਨ ਨੂੰ ਬੁਲਾਉਣ ਦੇ ਵਾਸਤੇ ਭੇਜ ਦਿੱਤਾ। ਲਲਾ ਬੇਗ ਡੇਰੇ ਥਲ ਗਮਨੋ, ਤਹ ਨਵੀਨ ਆਏ ਅਸ ਵਾਰ। ਅਰਜ਼ ਬੇਗੀ ਨੇ, ਬਾਦਸ਼ਾਹ ਦੇ ਆਦਮੀ ਨੇ ਉਸ ਸੈਨਿਕ ਨੂੰ ਇਹ ਹੁਕਮ ਦਿੱਤਾ ਹੈ ਕਿ ਲਲਾ ਬੇਗ ਦੇ ਡੇਰੇ ਦੇ ਉੱਤੇ ਤੂੰ ਚਲਿਆ ਜਾ, ਸੁਣਿਆ ਕਿ ਕੁਝ ਨਵੇਂ ਉੱਥੇ ਅਸਵਾਰ ਬਾਹਰੋਂ ਆਏ ਨੇ। ਤਿੰਨ ਮੈਂ ਮੁਖ ਤੇ ਤੁਰਤ ਹਕਾਰੋ, ਹਜ਼ਰਤ ਅਦਕ ਸ਼ੀਘਰਤਾ ਧਾਰ। ਸੈਨਿਕ ਨੂੰ ਉਸ ਨੇ ਹੁਕਮ ਦਿੱਤਾ ਕਿ ਉਹਨਾਂ ਦੇ ਵਿੱਚੋਂ ਸਾਰਿਆਂ ਤੋਂ ਜਿਹੜਾ ਮੁਖੀ ਹੈ ਉਹਨੂੰ ਜਾ ਕੇ ਖਬਰ ਦੇਵੋ ਕਿ ਬਾਦਸ਼ਾਹ ਸਲਾਮਤ ਉਹਨਾਂ ਨੂੰ ਬੁਲਾ ਰਹੇ ਨੇ, ਉਹਨਾਂ ਦੀ ਉਡੀਕ ਕਰ ਰਹੇ ਨੇ, ਇਸ ਕਰਕੇ ਉਸ ਨੂੰ ਸੱਦ ਕੇ ਲਿਆ। ਸੁਣ ਤਤਾਏ ਗਮ ਨਿਉ ਹੈ ਚਰ ਕੇ ਖੋਜ ਗਇਓ ਤਿਸ ਥਲ ਨਿਰ ਬਾਰ। ਹੁਕਮ ਨੂੰ ਸੁਣ ਕੇ ਸੈਨਿਕ ਨੇ ਘੋੜੇ ਦੀ ਸਵਾਰੀ ਕੀਤੀ ਹੈ ਤੇ ਉਸ ਜਗ੍ਹਾ ਦੇ ਉੱਤੇ ਲੱਭ ਕੇ ਪਹੁੰਚ ਗਿਆ। ਉਤਰਿਓ ਤੋ ਹਸਨ ਖਾਂ ਅਸ ਤੇ ਤਬ ਹੂੰ ਪਹੁੰਚਿਓ ਕਰਿਓ ਚਾਰ। ਜਿਹੜੀ ਜਗ੍ਹਾ ਦੇ ਉੱਤੇ ਹਸਨ ਖਾਂ ਨੇ ਆਪਣਾ ਡੇਰਾ ਲਾਇਆ ਸੀ ਉਥੇ ਘੋੜੇ ਤੇ ਚੜਿਆ ਚੜਾਇਆ ਸੈਨਿਕ ਪਹੁੰਚ ਗਿਆ ਔਰ ਘੋੜੇ ਤੋਂ ਉਤਰ ਕੇ ਉਸਨੇ ਇਸ ਤਰ੍ਹਾਂ ਹੁਕਮ ਸੁਣਾਇਆ ਬਾਦਸ਼ਾਹ ਦਾ। ਕਹਿੰਦਾ ਹਜ਼ਰਤ ਤੋਹੇ ਹਕਾਰਤ ਅਬ ਹੀ ਚਲੋ ਸ਼ੀਘਰ ਨਹੀਂ ਬਿਲਮ ਲਗਾਏ। ਸੈਨਿਕ ਨੇ ਖਬਰ ਦਿੱਤੀ ਹੈ ਹਸਨ ਖਾਂ ਨੂੰ, ਕਹਿੰਦਾ ਕਿ ਬਾਦਸ਼ਾਹ ਸਲਾਮਤ ਤੁਹਾਡੀ ਉਡੀਕ ਕਰ ਰਹੇ ਨੇ, ਉਹ ਤੁਹਾਨੂੰ ਬੁਲਾ ਰਹੇ ਨੇ, ਇਸ ਕਰਕੇ ਦੇਰੀ ਤੋਂ ਬਗੈਰ ਛੇਤੀ ਹੀ ਮੇਰੇ ਨਾਲ ਚੱਲ ਪਓ। ਸੁਣ ਤੇ ਪਹਿਰ ਪੋਸ਼ਿਸ਼ ਬਹੁ ਮੋਲੀ ਗਮਨਿਓ ਸੰਗ ਪੌਰ ਪਰ ਆਏ। ਕਵੀ ਜੀ ਲਿਖਦੇ ਨੇ ਕਿ ਹੁਕਮ ਨੂੰ ਸੁਣ ਕੇ ਫਿਰ ਬਹੁਤ ਵੱਡ ਮੁੱਲੀ ਪੁਸ਼ਾਕ ਪਹਿਨੀ ਹੈ ਹਸਨ ਖਾਂ ਦੂਤ ਨੇ ਤੇ ਫਿਰ ਉਸੇ ਸੈਨਿਕ ਦੇ ਨਾਲ ਮਿਲ ਕੇ ਡਿਉੜੀ ਦੇ ਵਿਚ ਪਹੁੰਚ ਗਏ। ਖਰੋ ਸਲਾਬਤ ਖਾਣ ਅਗਾਰੀ ਲੇ ਕਰ ਸਾਥ ਗਇਓ ਅਗ ਵਾਏ। ਹਸਨ ਖਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਸਲਾਬਤ ਖਾਣ ਹੈ ਉਸ ਨੂੰ ਲੈਣ ਦੇ ਵਾਸਤੇ ਅੱਗੇ ਆਇਆ ਹੋਇਆ ਸੀ। ਸਲਾਵਤ ਖਾਂ ਨੇ ਹਸਨ ਖਾਂ ਦੂਤ ਨੂੰ ਆਪਣੇ ਨਾਲ ਲਿਆ ਹੈ ਤੇ ਨਾਲ ਲੈ ਕੇ ਬਾਦਸ਼ਾਹ ਦੇ ਸਾਹਮਣੇ ਪਹੁੰਚ ਗਏ। ਤਸਲੀਮਾਤ ਕਰਤ ਬਹੁ ਬਾਰੀ ਸ਼ਾਹ ਜਹਾਂ ਟਿਗ ਪਹੁੰਚਿਓ ਜਾਏ।
ਜਦੋਂ ਹਸਨ ਖਾਂ ਦੂਤ ਬਾਦਸ਼ਾਹ ਦੇ ਤੱਕ ਪਹੁੰਚਿਆ ਹੈ ਤੇ ਜਾ ਕੇ ਬਹੁਤੀ ਵਾਰੀ ਇਸ ਨੇ ਸਲਾਮਾਂ ਅਦਾ ਕੀਤੇ।
ਗੁਰ ਸਿੱਖ ਨਿਕਟ ਵਜ਼ੀਰ ਖਾਨ ਤਬ ਬਹੁ ਬੁੱਧੀਵੰਤ ਨੀਤ ਕੋ ਗਿਆਨ।
ਕਵੀ ਜੀ ਲਿਖਦੇ ਨੇ ਕਿ ਜਿਸ ਵੇਲੇ ਬਾਦਸ਼ਾਹ ਦੀ ਸਭਾ ਦੇ ਵਿਚ ਹਸਨ ਖਾਂ ਦੂਤ ਪਹੁੰਚਿਆ ਹੈ ਉਸ ਵੇਲੇ ਸਭਾ ਦੇ ਵਿਚ ਸਤਿਗੁਰਾਂ ਦਾ ਪ੍ਰਿਯ ਸੇਵਕ ਵਜ਼ੀਰ ਖਾਨ ਵੀ ਬੈਠਾ ਹੋਇਆ ਸੀ ਜਿਹੜਾ ਕਿ ਬਹੁਤ ਸ੍ਰੇਸ਼ਟ ਬੁੱਧੀ ਦਾ ਮਾਲਕ ਹੈ ਔਰ ਨੀਤੀ ਦਾ ਗਿਆਨਵਾਨ।
ਗੁਰ ਪਗ ਪੰਕਜ ਨਿਸ਼ਚਾ ਜਿਸ ਕੈ ਹਿਰਦੈ ਕਮਾਵਤ ਸਿਦਕ ਮਹਾਨ।
ਭਾਵ ਕੇ ਵਜ਼ੀਰ ਖਾਂ ਦੇ ਮਨ ਦੇ ਵਿਚ ਸਤਿਗੁਰਾਂ ਦੇ ਚਰਨਾਂ ਦਾ ਬੜਾ ਪੱਕਾ ਨਿਸ਼ਚਾ ਹੈ ਔਰ ਹਮੇਸ਼ਾ ਉਹ ਸਿਦਕ ਦੀ ਕਮਾਈ ਕਰਦਾ ਰਹਿੰਦਾ।
ਬਾਡੀ ਉਮਰਾਵ ਕਯੋ ਜਿਸ ਮਨ ਦੇ ਹਜ਼ਰਤ ਕੋ ਸਿੱਖ ਸੁਜਾਨ।
ਵਜ਼ੀਰ ਖਾਂ ਹਮੇਸ਼ਾ ਹੀ ਬਾਦਸ਼ਾਹ ਨੂੰ ਚੰਗੀਆਂ ਸਿੱਖਿਆਵਾਂ ਦਿੰਦਾ ਹੈ। ਇਸ ਤੋਂ ਇਲਾਵਾ ਬਾਦਸ਼ਾਹ ਦੀ ਸਭਾ ਦੇ ਵਿਚ ਜਿੰਨੇ ਵੀ ਵੱਡੇ ਵੱਡੇ ਉਮਰਾਵ ਨੇ ਉਹ ਵੀ ਵਜ਼ੀਰ ਖਾਂ ਦੀ ਗੱਲ ਨੂੰ ਸਤਿਕਾਰ ਦੇ ਨਾਲ ਮੰਨਦੇ।
ਹਲਤ ਪਲਤ ਮੈਂ ਜਸ ਯਾਰ ਸੁਖ ਹੋਏ ਕਹਿ ਬਾਤ ਸ਼ੁਭ ਲੇ ਸਭ ਮਾਨ।
ਇਸ ਲੋਕ ਦੇ ਵਿਚ ਤੇ ਪ੍ਰਲੋਕ ਦੇ ਵਿਚ ਮਨੁੱਖ ਦਾ ਜਸ ਫੈਲੇ ਇਸ ਤਰ੍ਹਾਂ ਦੀ ਸੁਖ ਵਾਲੀ ਗੱਲ ਹਰ ਇੱਕ ਨੂੰ ਦੱਸਦਾ ਹੈ। ਇਸ ਕਰਕੇ ਚੰਗੀ ਗੱਲ ਜਾਣ ਕੇ ਸਾਰੇ ਦੇ ਸਾਰੇ ਵਜ਼ੀਰ ਖਾਂ ਦੀ ਗੱਲ ਨੂੰ ਮੰਨ ਲੈਂਦੇ ਨੇ।
ਹਸਨ ਖਾਨ ਕੀ ਦਿਸ਼ ਕੋ ਪਿਖ ਕਰ ਸ਼ਾਹ ਜਹਾਂ ਤਬ ਬੂਜਨ ਕੀਨ।
ਉਸ ਵੇਲੇ ਹਸਨ ਖਾਂ ਦੇ ਵੱਲ ਦੇਖ ਕੇ ਬਾਦਸ਼ਾਹ ਨੇ ਫਿਰ ਹਸਨ ਖਾਂ ਦੂਤ ਨੂੰ ਪੁੱਛਣਾ ਸ਼ੁਰੂ ਕੀਤਾ।
ਕਹਿੰਦਾ ਕਹੋ ਕਿਮ ਭਈ ਗੁਰੂ ਸੰਗ ਮਿਲ ਕਰ ਦੌਣ ਤੁਰੰਗਮ ਪੀ ਤੁਮ ਲੀਨ।
ਕਹਿੰਦਾ ਕਿ ਦੱਸ ਤੇਰੇ ਦੱਸਣ ਦੇ ਮੁਤਾਬਕ ਤੂੰ ਲਲਾ ਬੇਗ ਦੇ ਲਸ਼ਕਰ ਦੇ ਵਿਚ ਸ਼ਾਮਲ ਸੀ ਇਸ ਕਰਕੇ ਗੁਰੂ ਵਾਲੇ ਪਾਸੇ ਦੀ ਖਬਰ ਦੇ ਕਿ ਗੁਰੂ ਦੇ ਨਾਲ ਤੁਹਾਡਾ ਮਿਲਾਪ ਹੋਇਆ। ਕਹਿੰਦਾ ਕਿ ਜਿਹੜਾ ਕੰਮ ਕਰਨ ਦੇ ਵਾਸਤੇ ਮੈਂ ਕੱਲਿਆ ਸੀ ਉਹ ਪੂਰਾ ਹੋ ਗਿਆ, ਭਾਵ ਕਿ ਘੋੜੇ ਤੁਹਾਨੂੰ ਪ੍ਰਾਪਤ ਹੋਏ ਨੇ ਕਿ ਨਹੀਂ ਹੋਏ।
ਮੇਲ ਕਰਿਓ ਕੇ ਲਰਿਓ ਸਮੋਹੇ ਕਿਸ ਥਲ ਮਿਲੇ ਗੁਰੂ ਕਿਤ ਚੀਨ।
ਸ਼ਾਹਜਹਾਂ ਬਾਦਸ਼ਾਹ ਹਸਨ ਖਾਂ ਨੂੰ ਕਹਿੰਦਾ ਕਿ ਕਿੱਥੇ ਤੁਹਾਡੇ ਨਾਲ ਗੁਰੂ ਦਾ ਮਿਲਾਪ ਹੋਇਆ, ਅੱਗੋਂ ਸਾਹਮਣੇ ਹੋ ਕੇ ਲੜਿਆ ਕਿ ਜਾਂ ਉਸ ਗੁਰੂ ਨੇ ਨਿਮਰਤਾ ਨੂੰ ਧਾਰਨ ਕੀਤਾ, ਕਿਹੜੀ ਜਗ੍ਹਾ ਤੇ ਤੁਹਾਡਾ ਮਿਲਾਪ ਹੋਇਆ ਔਰ ਇਸ ਵੇਲੇ ਗੁਰੂ ਕਿੱਥੇ ਦੇਖ ਕੇ ਆਇਆ। ਸਕਲ ਪ੍ਰਸੰਗ ਛੋਰ ਤੇ ਪਾਖਾ ਲਲਾ ਬੇਗ ਜਿਮ ਕਰਿਓ ਪ੍ਰਵੀਨ। ਬਾਦਸ਼ਾਹ ਕਹਿੰਦਾ ਕਿ ਸਾਰਾ ਜਿਹੜਾ ਪ੍ਰਸੰਗ ਹੈ, ਸਾਰਾ ਜਿਹੜਾ ਬਿਰਤਾਂਤ ਹੈ, ਉਹ ਖੋਲ ਕੇ ਮੇਰੇ ਸਾਹਮਣੇ ਬਿਆਨ ਕਰ। ਲਲਾ ਬੇਗ ਜਿਮ ਕਰਿਓ ਪ੍ਰਵੀਨ ਕਿ ਮੇਰੇ ਵੱਡੇ ਜਰਨੈਲ ਲਲਾ ਬੇਗ ਨੇ ਕੀ ਕੁਝ ਕੀਤਾ ਸਾਰਾ ਸੁਣਾ। ਸੁਣਤ ਹਸਨ ਖਾਂ ਕਰ ਜੁਗ ਜੋਰੇ ਹਜ਼ਰਤ ਜੀ ਤੁਮ ਦਏ ਚੜਾਏ। ਬਾਦਸ਼ਾਹ ਦੀ ਗੱਲ ਨੂੰ ਸੁਣ ਕੇ ਹਸਨ ਖਾਂ ਦੂਤ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਨੀ ਸ਼ੁਰੂ ਕੀਤੀ ਹੈ। ਕਹਿੰਦਾ ਹੇ ਬਾਦਸ਼ਾਹ ਸਲਾਮਤ, ਤੁਸੀਂ ਬਹੁਤੀ ਸਾਰੀ ਫੌਜ ਨੂੰ ਲੱਲਾ ਬੇਗ ਦੇ ਸਮੇਤ ਚੜਾ ਕੇ ਕੱਲ ਦਿੱਤਾ। ਪਹੁੰਚਣ ਤੁਰ ਤਕੀਦ ਕਰੀ ਬਹੁ ਲੱਲਾ ਬੇਗ ਸੋ ਲਖੀਰ ਜਾਏ। ਹਸਨ ਖਾਂ ਕਹਿੰਦਾ ਕਿ ਤੁਸੀਂ ਜਾਣ ਤੋਂ ਪਹਿਲਾਂ ਇਹ ਵੀ ਤਾਕੀਦ ਕੀਤੀ ਹੈ ਕਿ ਜਿੰਨਾ ਛੇਤੀ ਹੋ ਸਕੇ ਓਨਾ ਛੇਤੀ ਪਹੁੰਚਣਾ ਹੈ, ਇਸ ਕਰਕੇ ਬਾਦਸ਼ਾਹ ਸਲਾਮਤ ਤੁਹਾਡੇ ਵੱਡੇ ਜਰਨੈਲ ਲੱਲਾ ਬੇਗ ਨੇ ਤੁਹਾਡੀ ਰਜ਼ਾ ਨੂੰ ਤੁਹਾਡੇ ਹੁਕਮ ਨੂੰ ਭਲੀ ਪ੍ਰਕਾਰ ਦੇ ਨਾਲ ਮੰਨਿਆ। ਕਰਿਓ ਕੂਚ ਤੂਰ ਨਹੀਂ ਗਮਨਿਓ ਨਹੀਂ ਬਿਸਰਾਮ ਕੀਨ ਕਿਸ ਥਾਏ। ਇਸ ਕਰਕੇ ਕਹਿੰਦਾ ਹੈ ਕਿ ਉਹਨੇ ਤੁਹਾਡੇ ਹੁਕਮ ਨੂੰ ਮੰਨ ਕੇ ਬੜੀ ਕਾਹਲੀ ਦੇ ਨਾਲ ਹੀ ਪ੍ਰਸਥਾਨ ਕੀਤਾ, ਕਿਤੇ ਵੀ ਰਸਤੇ ਦੇ ਵਿੱਚ ਕਿਸੇ ਨੂੰ ਆਰਾਮ ਕਰਨ ਨਹੀਂ ਦਿੱਤਾ। ਛੁਦਤ ਥਕਤ ਲਸ਼ਕਰ ਬੜ ਹੋਵਾ ਥੇਰੇ ਉਹਨਾਂ ਤਉ ਗਇਓ ਬਹੁਤ ਆਏ। ਕਿਉਂਕਿ ਰਸਤੇ ਦੇ ਵਿੱਚ ਤੁਹਾਡੀ ਫੌਜ ਕਿਤੇ ਵੀ ਠਹਿਰੀ ਨਹੀਂ, ਕਿਤੇ ਵੀ ਆਰਾਮ ਨਹੀਂ ਕੀਤਾ, ਇਸ ਕਰਕੇ ਕਹਿੰਦਾ ਕਿ ਬਹੁਤੇ ਜ਼ਿਆਦਾ ਭੁੱਖ ਦੇ ਨਾਲ ਥਕਾਵਟ ਦੇ ਨਾਲ ਫੌਜੀ ਜਿਹੜੇ ਸੈਨਿਕ ਸਨ ਉਹ ਬਹੁਤ ਜ਼ਿਆਦਾ ਵਿਆਕਲ ਹੋ ਗਏ। ਸੁਪਾਟ ਸਕਲ ਹੀ ਰਹੇ ਪੁਕਾਰਤ ਆਗੇ ਕਾਜ ਲੜਨ ਕੋ ਜੰਗ। ਕਹਿੰਦਾ ਕਿ ਸਾਰਿਆਂ ਸੈਨਿਕਾਂ ਨੇ ਮਿਲ ਕੇ ਬੜੀਆਂ ਪੁਕਾਰਾਂ ਕੀਤੀਆਂ ਲੱਲਾ ਬੇਗ ਦੇ ਅੱਗੇ ਕਿ ਅਸੀਂ ਥੱਕੇ ਹੋਏ ਆ, ਸਾਨੂੰ ਭੁੱਖ ਲੱਗੀ ਹੈ, ਇਸ ਕਰਕੇ ਆਰਾਮ ਕਰਨ ਤੋਂ ਬਗੈਰ ਵਧ ਨਹੀਂ ਸਕਦੇ, ਪਰ ਉਸ ਵੇਲੇ ਅੱਗੇ ਜੰਗ ਲੜਨ ਦਾ ਕੰਮ ਸੀ, ਇਸ ਕਰਕੇ ਲੱਲਾ ਬੇਗ ਨੇ ਆਖਿਆ ਨਈ ਲਸ਼ਕਰ ਤੇ ਹੋਏ ਪੁਰਸ਼ਾਰਥ ਮੈਂ ਵੀ ਕਹਿਓ ਬਹੁਤ ਤਿੰਨ ਸੰਗ। ਕਹਿੰਦਾ ਕਿ ਸਾਰਿਆਂ ਨੇ ਆਖਿਆ ਕਿ ਜੰਗ ਲੜਨਾ ਹੈ ਅੱਗੇ ਜਾ ਕੇ, ਇਸ ਕਰਕੇ ਅਸੀਂ ਜੰਗ ਲੜ ਨਹੀਂ ਸਕਾਂਗੇ। ਕਹਿੰਦਾ ਹੈ ਹਸਨ ਖਾਂ ਦੂਤ ਕਿ ਹੇ ਬਾਦਸ਼ਾਹ ਸਲਾਮਤ, ਸਾਰਿਆਂ ਨੇ ਪੁਕਾਰਾਂ ਕੀਤੀਆਂ, ਇਸ ਤੋਂ ਇਲਾਵਾ ਮੈਂ ਵੀ ਕਹਿਓ ਬਹੁਤ ਤਿੰਨ ਸੰਗ, ਮੈਂ ਵੀ ਬਹੁਤੀ ਵਾਰੀ ਸਮਝਾਉਣ ਦਾ ਯਤਨ ਕੀਤਾ ਲੱਲਾ ਬੇਗ ਨੂੰ। ਨਹੀਂ ਮਾਨੀ ਕਹਿ ਸ਼ਾਹ ਹੁਕਮ ਏਮ ਤੂਰਨ ਜਾਹ ਸੁਲੇ ਹੋ ਤੁਰੰਗ। ਕਹਿੰਦਾ ਕਿ ਜਦੋਂ ਵੀ ਅਸੀਂ ਲੱਲਾ ਬੇਗ ਨੂੰ ਇਸ ਤਰ੍ਹਾਂ ਦੀ ਗੱਲ ਕਹਿੰਦੇ ਸੀ ਤੇ ਅੱਗੋਂ ਲੱਲਾ ਬੇਗ ਇਹ ਹੁਕਮ ਸੁਣਾਉਂਦਾ ਸੀ ਕਿ ਬਾਦਸ਼ਾਹ ਦਾ ਇਸੇ ਤਰ੍ਹਾਂ ਦਾ ਹੁਕਮ ਹੈ, ਕਿਤੇ ਵੀ ਰੁਕਣਾ ਨਹੀਂ ਹੈ, ਜਿੰਨਾ ਛੇਤੀ ਹੋ ਸਕੇ ਪਹੁੰਚਣਾ ਹੈ ਤੇ ਗੁਰੂ ਤੋਂ ਘੋੜਿਆਂ ਨੂੰ ਵਾਪਸ ਲੈਣਾ। ਅਰਦ ਰਾਤ ਮੈਂ ਪਹੁੰਚੇ ਚੱਲ ਕਰ ਸੁਧਲੇ ਗੁਰ ਕੀ ਪਾਏ ਨੇ ਸੰਗ। ਕਹਿੰਦਾ ਕਿ ਗੁਰੂ ਕਿੱਥੇ ਹੈ ਇਸ ਗੱਲ ਦੀ ਖਬਰ ਨੂੰ ਪਾ ਕੇ ਕਰੀਬ ਅੱਧੀ ਰਾਤ ਦੇ ਨਾਲ ਅਸੀਂ ਉੱਥੇ ਪਹੁੰਚੇ। ਦੀਹ ਦਮਾ ਮਣ ਦੂਹਰੀ ਚੋਬਨ ਦੀਏ ਬਜਾਏ ਗੁਰੂ ਦਲ ਆਏ। ਕਹਿੰਦਾ ਕਿ ਉੱਚੀ ਨਗਾਰਿਆਂ ਦੀ ਚੋਟ ਦੇ ਨਾਲ ਦੋਹਰੀਆਂ ਚੋਟਾਂ ਲਾ ਕੇ ਗੁਰੂ ਦਾ ਜਿਹੜਾ ਦਲ ਸੀ, ਗੁਰੂ ਦੀ ਜਿਹੜੀ ਫੌਜ ਸੀ, ਉਹ ਕਾਲੀ ਦੇ ਨਾਲ ਹੀ ਪਹੁੰਚ ਗਈ। ਛੂਟਤ ਤੀਰ ਤੁਪਕ ਯਾਰ ਤੋਮਰ ਮਾਰ ਮਾਰ ਕਰ ਰੌਰ ਮਚਾਏ। ਕਹਿੰਦਾ ਘਮਸਾਨ ਦਾ ਯੁੱਧ ਸ਼ੁਰੂ ਹੋ ਗਿਆ, ਬੜੇ ਤੀਰ ਬੜੀਆਂ ਬੰਦੂਕਾਂ ਬੜੇ ਬਰਛੇ ਚਲਾਏ ਗਏ, ਉਸ ਵੇਲੇ ਵੱਡਾ ਰੌਲਾ ਮਚ ਗਿਆ। ਤਿਸ ਛਿਨ ਭਾਇਓ ਸੀਤ ਅਤ ਐਸੇ ਨਹੀਂ ਆਗੇ ਹਮ ਦਿਖਿਓ ਕਦਾਏ। ਸਾਰੀ ਵਾਰਤਾ ਨੂੰ ਬਿਆਨ ਕਰਦਾ ਹੈ ਹਸਨ ਖਾਂ ਦੂਤ ਬਾਦਸ਼ਾਹ ਦੇ ਸਾਹਮਣੇ। ਕਹਿੰਦਾ ਕਿ ਹੇ ਬਾਦਸ਼ਾਹ ਸਲਾਮਤ, ਉਸ ਵੇਲੇ ਇੰਨਾ ਜ਼ਿਆਦਾ ਪਾਲਾ ਪਿਆ ਕਿ ਜ਼ਿੰਦਗੀ ਦੇ ਵਿੱਚ ਇੰਨੀ ਠੰਡ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਸੀ ਦੇਖੀ। ਖੁਲੈ ਨਹਾਥਨ ਉਸਰਤ ਅੰਗ ਜੇ ਸੁਪਟਨ ਤੇ ਹਥਿਆਰ ਗਿਰਾਏ। ਕਹਿੰਦਾ ਕਿ ਠੰਡ ਦੇ ਕਾਰਨ ਸਾਡੇ ਸੈਨਿਕਾਂ ਦੇ ਹੱਥ ਹੀ ਨਹੀਂ ਖੁੱਲੇ, ਉਹਨਾਂ ਦੇ ਅੰਗ ਸੁੰਗੜ ਦੇ ਗਏ, ਇਥੋਂ ਤੱਕ ਕਿ ਹਥਿਆਰ ਚਲਾਉਣ ਦੀ ਗੱਲ ਤੇ ਦੂਰ ਦੇ ਸੀ, ਠੰਡ ਦੇ ਕਾਰਨ ਆਪਣੇ ਹੱਥਾਂ ਦੇ ਵਿੱਚੋਂ ਹੀ ਸ਼ਸਤਰ ਡਿੱਗਦੇ ਗਏ।
ਹਤਨ ਹਰੀਫ ਰਿਓ ਕਿਤ ਹੂੰ, ਨਹੀਂ ਸ਼ਸਤਰ ਕਰ ਪਕੜਿਓ ਜਾਏ।
ਕਹਿੰਦਾ ਕਿ ਵੈਰੀਆਂ ਨੂੰ ਮਾਰਨ ਦੀ ਗੱਲ ਤੇ ਬੜੀ ਦੂਰ ਦੀ ਰਹਿ ਗਈ, ਆਪਣੇ ਸ਼ਸਤਰਾਂ ਨੂੰ ਆਪਣੇ ਹਥਿਆਰਾਂ ਨੂੰ ਸਾਡੇ ਸੈਨਿਕ ਸਾਂਭ ਵੀ ਨਹੀਂ ਸਕੇ।
ਜਨ ਰਸਰਨ ਸੋ ਜੂਰ ਦੀਏ ਪਟ, ਪੇ ਵਿਆਕੁਲ ਨਹੀਂ ਬਣਿਓ ਪਾਏ।
ਕਹਿੰਦਾ ਹੈ ਬਾਦਸ਼ਾਹ ਸਲਾਮਤ, ਇਸ ਤਰ੍ਹਾਂ ਦੀ ਹਾਲਤ ਬਣ ਗਈ ਸਾਰਿਆਂ ਸੈਨਿਕਾਂ ਦੀ ਕਿ ਜਿਵੇਂ ਰੱਸਿਆਂ ਦੇ ਨਾਲ ਉਹਨਾਂ ਦੇ ਹੱਥਾਂ ਨੂੰ ਜੋੜ ਦਿੱਤਾ ਗਿਆ ਹੋਵੇ, ਬੰਨ ਦਿੱਤਾ ਗਿਆ ਹੋਵੇ। ਸਾਰੇ ਬੜੇ ਵਿਆਕਲ ਹੋਏ, ਕੋਈ ਵੀ ਯਤਨ ਬਣ ਨਹੀਂ ਸਕਿਆ।
ਗੁਰ ਪਟ ਹੋਤੇ ਅਗਨ ਸੋ ਤਾਪਤ, ਇੱਕ ਬਾਰ ਪਰੇ ਅਰ ਰਾਏ।
ਪਰ ਹਸਨ ਖਾਨ ਦੂਤ ਕਹਿੰਦਾ ਕਿ ਦੂਸਰੇ ਪਾਸੇ ਗੁਰੂ ਦੇ ਜਿਹੜੇ ਸੂਰਮੇ ਸਨ, ਉਹਨਾਂ ਨੇ ਅੱਗ ਸੇਕੀ ਹੋਈ ਸੀ, ਇਸ ਕਰਕੇ ਉਹਨਾਂ ਦੇ ਸਰੀਰ ਪਾਲੇ ਤੋਂ ਬਗੈਰ ਸਨ, ਭਾਵ ਕਿ ਗਰਮ ਸਨ। ਇੱਕੋ ਵਾਰੀ ਉਹਨਾਂ ਨੇ ਜ਼ੋਰ ਦੇ ਨਾਲ ਸਾਡੇ ਉੱਤੇ ਹੱਲਾ ਕੀਤਾ।
ਮਾਰ ਮਾਰ ਬਹੁ ਚਮੂ ਖਪਾਈ, ਗਿਰੇ ਤੁਰੰਗਮ ਪਟ ਸਮੁੰਦਾਏ।
ਕਹਿੰਦਾ ਕਿ ਮਾਰ ਲੋ ਦੀ ਆਵਾਜ਼ ਦੇ ਨਾਲ ਬਹੁਤ ਵੱਡੀ ਫੌਜ ਉਹਨਾਂ ਨੇ ਸਾਡੀ ਖਪਾ ਦਿੱਤੀ, ਬੜੇ ਘੋੜੇ ਵੀ ਮਾਰ ਦਿੱਤੇ ਤੇ ਬੜਿਆਂ ਸੂਰਮਿਆਂ ਦਾ ਵੀ ਕਾਣ ਕਰ ਦਿੱਤਾ ਗਿਆ।
ਅਪਰ ਏਕ ਬਾਡੇ ਅਚਰਜ ਹੋਵਾ, ਗੁਰ ਕੇ ਸੁਪਟਨ ਕਰੇ ਪਰ ਹਾਰ।
ਹਸਨ ਖਾਨ ਦੂਤ ਕਹਿੰਦਾ ਇੱਕ ਹੋਰ ਵੀ ਬਹੁਤ ਵੱਡਾ ਕੌਤਕ ਵਾਪਰਿਆ, ਗੁਰ ਕੇ ਸੁਪਟਨ ਕਰੇ ਪ੍ਰਹਾਰ, ਕਿ ਗੁਰੂ ਦਿਆਂ ਸੂਰਮਿਆਂ ਨੇ ਸਾਡੇ ਉੱਤੇ ਪ੍ਰਹਾਰ ਕੀਤਾ।
ਬੌਰ ਨਿਕਸ ਨਿਆਰੇ ਇੱਕ ਦਿਸ਼ ਪੇ, ਟਿਗ ਹੋਏ ਕਰੇ ਗੋਰਨ ਮਾਰ।
ਕਹਿੰਦਾ ਕਿ ਇੱਕ ਵਾਰ ਉਹਨਾਂ ਨੇ ਸਾਡੀ ਸੈਨਾ ਦੇ ਉੱਤੇ ਹੱਲਾ ਕੀਤਾ ਤੇ ਹੱਲਾ ਕਰਨ ਤੋਂ ਬਾਅਦ ਉਹ ਝੱਟ ਹੀ ਸਾਡੇ ਤੋਂ ਵੱਖਰੇ ਹੋ ਗਏ, ਬਾਹਰ ਨਿਕਲ ਗਏ।
ਲਖੀਅਤ ਕੋ ਆਪਸ ਮੇ ਕਟ ਗਏ, ਬਚਬੇ ਹੇਤ ਨਕੀਨ ਸੰਭਾਰ।
ਕਹਿੰਦਾ ਕਿ ਗਾੜਾ ਹਨੇਰਾ ਸੀ, ਇੱਕ ਵਾਰੀ ਜਦੋਂ ਹੱਲਾ ਕਰਕੇ ਗੁਰੂ ਦੇ ਸਿੱਖ ਬਾਹਰ ਨਿਕਲ ਗਏ ਤੇ ਫਿਰ ਸਾਡੀ ਫੌਜ ਨੇ ਇੱਕ ਦੂਜੇ ਦੇ ਉੱਤੇ ਹੀ ਪ੍ਰਹਾਰ ਕਰਨਾ ਸ਼ੁਰੂ ਕੀਤਾ। ਇਸ ਕਾਰਨ ਵੱਡੇ ਕਰਕੇ ਵੀ ਬਹੁਤੀ ਸਾਰੀ ਸਾਡੀ ਫੌਜ ਆਪਸ ਦੇ ਵਿੱਚ ਲੜ ਕੇ ਹੀ ਮਰ ਗਈ। ਬਚਵੇ ਹੇਤ ਨਾ ਕੀਨ ਸੰਭਾਰ, ਆਪਣੇ ਬਚਾਅ ਦੇ ਵਾਸਤੇ ਕਿਸੇ ਨੇ ਸੰਭਾਲ ਨਾ ਕੀਤੀ।
ਪੋਰ ਹੋਤ ਲੋ ਤੀਨ ਭਾਗ ਦਲ, ਬਿਨ ਮਾਰੇ ਹੀ ਪਏ ਸੰਘਾਰ।
ਬਾਦਸ਼ਾਹ ਸ਼ਾਹਜਹਾਂ ਨੂੰ ਹਸਨ ਖਾਨ ਦੂਤ ਦੱਸਦਾ ਹੈ ਕਿ ਪਹਿਲੀ ਰਾਤ ਦੇ ਵਿੱਚ ਹੀ ਦਿਨ ਦੇ ਚੜਾਅ ਤੋਂ ਪਹਿਲਾਂ ਹੀ ਸਾਡੇ ਫੌਜ ਦੇ ਤਿੰਨ ਹਿੱਸੇ ਵੈਰੀ ਦੀ ਫੌਜ ਨੇ ਖਤਮ ਕਰ ਦਿੱਤੇ।
ਚਾਰੇ ਦਿਵਸ ਉਮਰਾਵਜ ਪੰਚੋ, ਹੇਰ ਜੰਗ ਕੇ ਪਏ ਹੈਰਾਨ।
ਕਹਿੰਦਾ ਕਿ ਜਦੋਂ ਅਗਲੇ ਦਿਨ ਦਾ ਚੜਾਅ ਹੋਇਆ ਤੇ ਜਿੰਨੇ ਵੀ ਪੰਜੇ ਜਰਨੈਲ ਸਨ, ਸਾਡੀ ਸੈਨਾ ਦੇ ਜਿਹੜੇ ਮੁਖੀ ਸਨ, ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋਏ।
ਸਭ ਦਲ ਲੈ ਕਰ ਗੁਰ ਕੇ ਸਨਮੁਖ ਲੜਨ ਹੇਤ ਬਜਵਾਏ ਨਿਸ਼ਾਨ।
ਫਿਰ ਕਹਿੰਦਾ ਕਿ ਵਾਰੀ ਵਾਰੀ ਸਾਰਿਆਂ ਜਰਨੈਲਾਂ ਨੇ ਆਪਣੇ ਦਲ ਨੂੰ ਅੱਗੇ ਲੈ ਕੇ ਸਾਹਮਣੇ ਹੋ ਕੇ ਗੁਰੂ ਦੇ ਨਾਲ ਲੜਨ ਦਾ ਨਿਸ਼ਚਾ ਕੀਤਾ।
ਉਮੰਡਿਓ ਹਥਿਆਰਨ ਕੋ ਪਕੜੇ, ਉਤ ਤੇ ਪਾਏ ਗੁਰੂ ਸਭ ਧਾਨ।
ਕਹਿੰਦਾ ਕਿ ਇਸ ਪਾਸਿਓਂ ਸਾਡੇ ਜਿਹੜੇ ਜਰਨੈਲ ਸਨ, ਉਹ ਹਥਿਆਰਾਂ ਨੂੰ ਲੈ ਕੇ ਅੱਗੇ ਉਮੜੇ ਨੇ ਤੇ ਦੂਸਰੇ ਪਾਸੇ ਗੁਰੂ ਵੀ ਸਾਵਧਾਨ ਹੋਇਆ।
ਭੀਖਣ ਪਾਕਮ ਸਾਣ ਕਨੇਰੋ, ਕਾਲ ਕਾਲ ਕਾਵਨ ਕਰ ਹਾਨ।
ਕਹਿੰਦਾ ਕਿ ਬਹੁਤ ਵੱਡਾ ਭਿਆਨਕ ਘਮਸਾਨ ਦਾ ਯੁੱਧ ਮਚਿਆ, ਬੜੀਆਂ ਘਾਲਾਂ ਸੂਰਮਿਆਂ ਨੇ ਘਾਲੀਆਂ ਤੇ ਬਹੁਤੇ ਸਾਰੇ ਜ਼ਖਮ ਆਪਣੇ ਸਰੀਰਾਂ ਦੇ ਉੱਤੇ ਖਾਧੇ।
ਖੜਗ ਪ੍ਰਹਾਰ ਗੁਰੂ ਨੇ ਮਾਰਿਓ, ਬਲੀ ਕਾਬਲੀ ਬੇਗ ਮਹਾਨ।
ਹਸਨ ਖਾਨ ਦੂਤ ਕਹਿੰਦਾ ਕਿ ਸਾਰਿਆਂ ਤੋਂ ਪਹਿਲਾਂ ਗੁਰੂ ਨੇ ਆਪਣੀ ਤਲਵਾਰ ਦੇ ਨਾਲ ਸਾਡੇ ਸਾਰਿਆਂ ਤੋਂ ਬਲੀ ਜਰਨੈਲ ਕਾਬਲੀ ਬੇਗ ਦਾ ਨਾਸ਼ ਕਰ ਦਿੱਤਾ। ਤਨ ਜਖਮ ਗੁਰ ਕੇ ਤਨ ਲਾਗਿਓ, ਨਹੀਂ ਮਾਨਿਓ ਤਿਮਹੀ ਸਭ ਧਨ। ਕਹਿੰਦਾ ਕਿ ਗੁਰੂ ਦੇ ਸਰੀਰ ਦੇ ਉੱਤੇ ਥੋੜਾ ਜਿਹਾ ਜ਼ਖਮ ਲੱਗਾ, ਪਰ ਉਸ ਜ਼ਖਮ ਦੀ ਗੁਰੂ ਨੇ ਕੋਈ ਪਰਵਾਹ ਨਹੀਂ ਕੀਤੀ, ਫਿਰ ਵੀ ਲੜਦਾ ਰਿਹਾ। ਇਸੇ ਤਰ੍ਹਾਂ ਕਹਿੰਦਾ ਕਿ ਕਰਦਿਆਂ ਕਰਦਿਆਂ ਸਾਰਿਆਂ ਜਰਨੈਲਾਂ ਦਾ ਨਾਸ਼ ਕਰ ਦਿੱਤਾ, ਆਖਿਰਕਾਰ ਸਾਰਿਆਂ ਤੋਂ ਵੱਡਾ ਜਰਨੈਲ ਲੱਲਾ ਬੇਗ ਹੀ ਬਾਕੀ ਬਚੇ। ਲੱਲਾ ਬੇਗ ਸੋ ਜੰਗ ਪਰਿਓ ਪੁਨ, ਅਸ ਗੁਲ ਬਾਗ ਚਪਲ ਬਲਵਾਨ। ਕਹਿੰਦਾ ਕਿ ਸਾਰਿਆਂ ਤੋਂ ਬਾਅਦ ਗੁਰੂ ਦਾ ਤੇ ਲੱਲਾ ਬੇਗ ਦਾ ਜੰਗ ਸ਼ੁਰੂ ਹੋ ਗਿਆ। ਜਿਸ ਵੇਲੇ ਲੱਲਾ ਬੇਗ ਗੁਰੂ ਦੇ ਨਾਲ ਜੰਗ ਲੜ ਰਿਹਾ ਸੀ, ਉਸ ਵੇਲੇ ਕਹਿੰਦਾ ਕਿ ਤੁਹਾਡਾ ਪਿਆਰਾ ਘੋੜਾ ਜਿਹੜਾ ਗੁਲਬਾਗ ਹੈ ਉਹਦੇ ਉੱਤੇ ਗੁਰੂ ਅਸਵਾਰ ਸੀ। ਗੁਰੂ ਤਰੇ ਤੇ ਮ੍ਰਿਤਕ ਪਾਇਓ ਤਬ, ਲਗੇ ਸ਼ਸਤਰ ਬਹੁਤ ਤਿਆਗੇ ਪ੍ਰਾਣ। ਕਹਿੰਦਾ ਕਿ ਗੁਰੂ ਦੇ ਥੱਲੇ ਗੁਲਬਾਗ ਘੋੜਾ ਸੀ, ਆਖਰਕਾਰ ਲੜਦਿਆਂ ਲੜਦਿਆਂ ਬਹੁਤੇ ਸਾਰੇ ਘਾਵ ਲੱਗੇ ਉਸ ਘੋੜੇ ਨੂੰ, ਤੇ ਉਹ ਘੋੜਾ ਉੱਥੇ ਹੀ ਸ਼ਸਤਰਾਂ ਦੇ ਪ੍ਰਹਾਰ ਦੇ ਕਾਰਨ ਮਰ ਕੇ ਰਣਭੂਮੀ ਦੇ ਵਿੱਚ ਡਿੱਗ ਪਿਆ। ਰਿਸ ਕਰ ਗੁਰ ਤਬ ਲੱਲਾ ਬੇਗ ਕੋ, ਕਰਿਓ ਸੰਘਾਰਨ ਗਹਿ ਤਰ ਵਾਰ। ਕਹਿੰਦਾ ਕਿ ਜਦੋਂ ਘੋੜਾ ਮਰਿਆ ਤੇ ਬਹੁਤ ਜ਼ਿਆਦਾ ਕ੍ਰੋਧ ਦੇ ਵਿੱਚ ਆਣ ਕੇ ਫਿਰ ਲੱਲਾ ਬੇਗ ਦੇ ਉੱਤੇ ਗੁਰੂ ਨੇ ਕ੍ਰੋਧ ਦੇ ਨਾਲ ਪ੍ਰਹਾਰ ਕੀਤਾ ਤੇ ਉਸ ਦਾ ਸੰਘਾਰ ਕਰ ਦਿੱਤਾ ਤਲਵਾਰ ਦੇ ਨਾਲ, ਭਾਵ ਕਿ ਲੱਲਾ ਬੇਗ ਨੂੰ ਮਾਰ ਦਿੱਤਾ। ਇਮ ਬਿਨ ਨੀਤ ਆਪ ਕੋ ਲਸ਼ਕਰ, ਮਾਰਿਓ ਸਰਬ ਹੀ ਲੇ ਕਰ ਹਾਰ। ਸਾਰੀ ਵਾਰਤਾ ਸੁਣਾਉਣ ਤੋਂ ਬਾਅਦ ਕਹਿੰਦਾ ਕਿ ਮੈਨੂੰ ਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਨੀਤੀ ਤੋਂ ਬਗੈਰ ਲੜਾਈ ਕੀਤੀ ਗਈ ਹੈ। ਇਸੇ ਕਰਕੇ ਹੇ ਬਾਦਸ਼ਾਹ ਸਲਾਮਤ, ਤੁਹਾਡਾ ਸਾਰਿਆਂ ਤੋਂ ਵੱਡਾ ਲਸ਼ਕਰ ਬਰਬਾਦ ਹੋ ਗਿਆ, ਖਤਮ ਹੋ ਗਿਆ। ਸੁਪਤ ਕਰੇ ਰਣ ਖੇਤ ਬਿਖੇ ਸਭ, ਬਚੇ ਸੰਗ ਮਮ ਸੋ ਇਸ ਵਾਰ। ਕਹਿੰਦਾ ਕਿ ਸਾਰੇ ਦੇ ਸਾਰੇ ਰਣ ਖੇਤ ਦੇ ਵਿੱਚ, ਰਣ ਭੂਮੀ ਦੇ ਵਿੱਚ ਸਦਾ ਦੀ ਨੀਂਦੇ ਸੌ ਗਏ ਨੇ। ਬਚੇ ਸੰਗ ਮਮ ਸੌ ਅਸਵਾਰ, ਸੌ ਜਿਹੜੇ ਅਸਵਾਰ ਨੇ ਸੈਨਿਕ ਉਹੀ ਜੰਗ ਦੇ ਵਿੱਚੋਂ ਵਾਪਸ ਬਚੇ ਨੇ ਜਿਨ੍ਹਾਂ ਨੂੰ ਮੈਂ ਨਾਲ ਲੈ ਕੇ ਇੱਥੇ ਪਹੁੰਚਿਆ। ਸ਼ਾਹ ਜਹਾਂ ਸੁਣ ਬਿਸਮੈ ਵੈ ਕਰ, ਹਿਰਦੈ ਬਿਖਾਦ ਯਦ ਕੀ ਉਪ ਜਾਏ। ਜਦੋਂ ਹੀ ਬਾਦਸ਼ਾਹ ਸ਼ਾਹਜਹਾਂ ਨੇ ਇਸ ਤਰ੍ਹਾਂ ਦੀ ਵਾਰਤਾ ਸੁਣੀ, ਕਵੀ ਜੀ ਲਿਖਦੇ ਨੇ, ਬਹੁਤ ਹੀ ਜ਼ਿਆਦਾ ਹੈਰਾਨ ਹੋਇਆ ਤੇ ਮਨ ਦੇ ਵਿੱਚ ਬਹੁਤ ਵੱਡਾ ਦੁੱਖ ਲੱਗਾ, ਧੱਕਾ ਲੱਗਾ। ਕਹਾਂ ਕਹਿਰ ਗੁਜ਼ਰਿਓ ਤਿੰਨ ਸਿਰ ਪਰ, ਵੱਡੇ ਕਹਾਵਤ ਹੁਤੇ ਦਨਾਏ। ਕਹਿੰਦਾ ਕਿ ਐਸਾ ਕਿਸ ਤਰ੍ਹਾਂ ਦਾ ਕਹਿਰ ਗੁਜ਼ਰ ਗਿਆ ਉਹਨਾਂ ਸਾਰਿਆਂ ਦੇ ਸਿਰ ਦੇ ਉੱਤੇ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਤੇ ਦਾਨੇ ਸਿਆਣੇ ਕਹਾਉਂਦੇ ਸਨ।
ਰਾਜਨੀਤ ਮੈਂ ਚਤਰ ਬਖਾਨਤ, ਜਾਣਤ ਸਕਲ ਜੰਗ ਕੋ ਦਾਏ।
ਕਹਿੰਦਾ ਕਿ ਰਾਜਨੀਤੀ ਦਾ ਲੱਲਾ ਬੇਗ ਬੜਾ ਮਾਹਰ ਸੀ, ਬੜਾ ਸਿਆਣਾ ਸੀ, ਪਰ ਫੇਰ ਵੀ ਉਹਦਾ ਕੋਈ ਦਾ ਕਿਉਂ ਨੀ ਉਸ ਜਗ੍ਹਾ ਦੇ ਉੱਤੇ ਚੱਲ ਸਕੇ।
ਕੁਛ ਨਹੀਂ ਸਰਿਓ ਨਾ ਕਰਿਓ ਓਜ ਕੋ, ਮਰਿਓ ਤੁਰਤ ਹੀ ਹਰੀ ਅਗਵਾਏ।
ਕੁਝ ਵੀ ਲੱਲਾ ਬੇਗ ਤੋਂ ਸਰਿਆ ਨਹੀਂ ਹੈ, ਸੌਰਿਆ ਨਹੀਂ ਹੈ, ਆਪਣੀ ਓਜ ਦਾ ਆਪਣੀ ਤਾਕਤ ਦਾ ਪ੍ਰਦਰਸ਼ਨ ਨਹੀਂ ਕੀਤਾ ਤੇ ਅਚਾਨਕ ਹੀ ਤੁਰਕਾਂ ਦਾ ਦਲ ਇੰਨਾ ਵੱਡਾ ਗੁਰੂ ਦੇ ਸਾਹਮਣੇ ਅੜ ਕੇ ਮਾਰਿਆ ਗਿਆ।
ਕਹਿਤ ਹਸਨ ਖਾ ਅਬ ਕੇ ਰਣ ਮੈਂ, ਹੱਠ ਕਰ ਮਰਿਓ ਕਰਤ ਹੰਕਾਰ।
ਹਸਨ ਖਾਂ ਦੂਤ ਕਹਿੰਦਾ ਕਿ ਮੈਂ ਮੰਨਦਾ ਹਾਂ ਕਿ ਲੱਲਾ ਬੇਗ ਬੜਾ ਰਾਜਨੀਤੀ ਦਾ ਮਾਹਰ ਸੀ, ਉਹਨੇ ਬਹੁਤ ਵੱਡੀਆਂ ਲੜਾਈਆਂ ਪਹਿਲਾਂ ਵੀ ਆਪਣੀ ਤਾਕਤ ਦੇ ਨਾਲ ਜਿੱਤੀਆਂ ਨੇ, ਪਰ ਕਹਿੰਦਾ ਕਿ ਮੇਰੇ ਵੇਖਣ ਦੇ ਵਿੱਚ ਜਿਹੜੀ ਗੱਲ ਆਈ ਹੈ ਉਹਦੇ ਮੁਤਾਬਕ ਤੇ ਐਸ ਵਾਲੇ ਜੰਗ ਦੇ ਵਿੱਚ ਉਹਨੇ ਹੱਠ ਨੂੰ ਧਾਰਨ ਕੀਤਾ ਤੇ ਆਪਣੇ ਹੰਕਾਰ ਦੇ ਕਾਰਨ ਹੀ ਉਹ ਮਾਰਿਆ ਗਿਆ।
ਰਾਜਨੀਤ ਅਰ ਦਾਵ ਜੰਗ ਕੇ ਲਸ਼ਕਰ ਸਭ ਹੀ ਕਰਨ ਸਵਾਰ।
ਹੇ ਬਾਦਸ਼ਾਹ ਸਲਾਮਤ, ਰਾਜਨੀਤੀ ਦੀ ਕਿਸੇ ਵੀ ਜੁਗਤੀ ਨੂੰ उसने इस जंग दे विच नहीं वरत्या। लश्कर सब ही करन संवार, लश्कर दी संभाल करनी चाहिदी सी, पर उन्हें अपनी फौज दी रता भी सांभ संभाल नहीं कीती।
इत्यादिक मत सुरत विसारी, मुझे आदक बहु रहे पुकार।
हसन खान दूत बादशाह नूं कहिंदा है कि बहुत सारी गल उस नूं विचारनी चाहिदी सी, सोचनी चाहिदी सी कि अपनी फौज नूं होशियार करदा, उन्हां दे थकेवें नूं पहलां दूर करदा, इस तों इलावा खाण दे वास्ते उन्हां नूं दे के कुछ हौसले वाला करदा, पर उन्हें इन्हां गल्लां दी बिल्कुल परवाह नहीं कीती। कहिंदा कि मैं भी बहुती वारी आख्या, पर मेरी कही भी पुकार उसने नहीं सुनी।
नहीं जानी नहीं माननी किसकी कर हानी मूर्खता तार।
कहिंदा कि वड्डी मूर्खता नूं तारण करके उन्ने हानी लई है, मेरी भी गल नहीं मन्नी ते किसे होर दी भी गल उन्ने सियाणी नहीं मन्नी।
मेरो यदक अनादर कीना, पुन कहबो सब ने तज दीन।
हे बादशाह सलामत, मैं बड़ा समझाउण दा यतन कीता लला बेग नूं, पर उसने मेरी एक भी नहीं मन्नी, सगों मेरा बहुत वड्डा उसने अनादर कीता। कहिंदा कि जदों मैं ते होरना सारिआं ने समझाउण दा यतन कीता, सलाह दित्ती, ते नहीं जदों मन्नी साडी सलाह, ते फिर असीं सलाह देनी छड्ड ही दित्ती।
देखत हमरे सगल संघारे, मनु किसी ने बंधन कीन।
कहिंदा कि मेरे वेखदिआं वेखदिआं सारी सेना दा नाश होया, इस तरह सेना मारी गई जिवें कि किसी ने पहला ही जोड़ के गुरु दे सामने सुट्टी होवे।
सुनत वजीर खान गुर सिख कहे, कई बार पत्यारो लीन।
ग्रंथाकार भाई संतोख सिंह जी लिखदे ने, जदों इस तरह दी हसन खान दूत ने वार्ता सुनाई, जिस वार्ता दे विच सारियां तो वड्डा कसूरवार उन्ने लला बेग नूं दस्या कि लला बेग दी गलती दे नाल ही फौज दी हार होई है ते सारे मारे गए ने। लागों ही फिर वजीर खान दा दा फब गया। सुन के सारी वार्ता नूं फिर कहन लगा, कहिंदा हे बादशाह सलामत, कई बार पत्यारो लीन। कहिंदा हे बादशाह सलामत, कई ही वारी इस गल दा परतावा लिया गया है, केड़ी गल नूं परख्या गया है, अगे बयान करदा है वजीर खान।
कहिंदा करामात कामल वड गुर कर, श्री नानक जी परम परवीन।
कहिंदा हे बादशाह सलामत, बड़ी वारी इस गल दी परीख्या करके वेख ली है कि करामातां दे विच प्रबल गुरु दा घर है, जिहड़ा गुरु घर है सतगुरु नानक देव सच्चे पातशाह जी परवीन दा।
पीरन पीर पए जग जाहर, अरे सोहारे सबने चीन।
वजीर खां कहिंदा कि पीरां दे पीर जगत दे विच जाहर रूप दे विच सतगुरु नानक देव सच्चे पातशाह जी प्रगट होए ने, जेड़े भी गुरु नानक दे नाल अड़े ओ हारे गए, इस गल नूं ते सारी दुनिया जानदी।
अब विचार कर हेरो चित में, नहीं मत में आवह क्या कीन।
कहिंदा कि तुसी बादशाह सलामत विचार करके देखो अपने चित दे नाल, नहीं मत में आवे क्या कीन, ऐसी केड़ी औखी गल है कि जेड़ी मत दे विच जेड़ी के समझ दे विच नहीं आउंदी।
कहिंदा बड़ो आप को हजरत बाबर, श्री नानक ते बर को पाए।
पुरानी गल दे वल जरा ध्यान दियो कि तुहाडा जिहड़ा वड्डा बाबर होया है ਉਹ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚਿਆ ਸੀ ਤੇ ਸਤਿਗੁਰਾਂ ਨੇ ਉਸ ਨੂੰ ਵਰਦਾਨ ਦਿੱਤਾ ਸੀ।
ਰਾਜ ਲਿਓ ਦਿੱਲੀ ਤੇ ਆਦਕ, ਸਭ ਖਾਨਣ ਤੇ ਦੇਸ਼ ਛੁਟਾਏ।
ਸਾਰਿਆਂ ਖਾਨਾਂ ਤੋਂ ਹਿੰਦੁਸਤਾਨ ਦੇਸ਼ ਛੁਡਾ ਲਿਆ ਬਾਬਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਵਰਦਾਨ ਦੇ ਸਦਕਾ।
ਅਚਲ ਤਖਤ ਬਚਨ ਤੇ ਕੇਨਸ, ਬਿਦਤ ਜਗਤ ਮੈਂ ਜਾਨੀ ਜਾਏ।
ਇਹ ਗੱਲ ਤੇ ਦੁਨੀਆਂ ਦੇ ਵਿੱਚ ਆਮ ਮਸ਼ਹੂਰ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਵਰਦਾਨ ਦੇ ਸਦਕਾ ਤੁਹਾਡਾ ਜਿਹੜਾ ਤਖਤ ਹੈ ਨਾ, ਉਹ ਸਦਾ ਦੇ ਵਾਸਤੇ ਅਸਥਿਰ ਹੋ ਗਿਆ, ਭਾਵ ਕਿ ਤੁਹਾਨੂੰ ਬਾਦਸ਼ਾਹੀਆਂ ਮਿਲ ਗਈਆਂ।
ਮਿਲਿਓ ਏ ਵਨਾ ਵਾਦ ਗੁਰੂ ਸੰਗ, ਕਰ ਬੰਧਨ ਬਰ ਲੀਨ ਰਿਜਾਏ।
ਕਹਿੰਦਾ ਹੈ ਕਿ ਏਵਨਾਬਾਦ ਨਗਰ ਦੇ ਵਿੱਚ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੂੰ ਬਾਬਰ ਜਾ ਕੇ ਮਿਲਿਆ ਸੀ ਤੇ ਸਤਿਗੁਰਾਂ ਨੂੰ ਖੁਸ਼ ਕਰਕੇ ਉਹਨੇ ਵਰਦਾਨ ਲੈ ਲਿਆ ਸੀ।
ਭਾਇਓ ਹਮਾਯੂ ਸ਼ਾਹ ਬਹੁਰ ਜਬ ਸ੍ਰੀ ਅੰਗਦ ਤੇ ਬਰ ਕੋ ਲੀਨ।
ਅੱਗੇ ਵਜ਼ੀਰ ਖਾਂ ਕਹਿੰਦਾ ਹੈ ਕਿ ਜਦੋਂ ਹਮਾਯੂ ਦਾ ਵਕਤ ਸੀ ਉਸ ਵੇਲੇ ਹਮਾਯੂ ਬਾਦਸ਼ਾਹ ਵੀ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਅੱਗੋਂ ਅਣਿਆਈ ਭਾਵ ਕੇ ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਸੀ ਤੇ ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਨੇ ਹਮਾਯੂ ਨੂੰ ਵਰਦਾਨ ਦਿੱਤਾ ਸੀ।
ਦਿੱਲੀ ਆਦਿਕ ਰਾਜ ਕਰਿਓ ਸਭ ਲਇਓ ਸਲੇਮ ਸ਼ਾਹ ਜੋ ਛੀਨ।
ਜਿਹੜਾ ਰਾਜ ਭਾਗ ਭਾਵ ਕੇ ਸ਼ੇਰ ਸ਼ਾਹ ਸੂਰੀ ਨੇ ਖੋ ਲਿਆ ਸੀ ਦਿੱਲੀ ਆਦਿਕ ਦਾ ਹਮਾਯੂ ਤੋਂ ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਵਰਦਾਨ ਦੇ ਨਾਲ ਉਹ ਵਾਪਸ ਹਮਾਯੂ ਨੂੰ ਪ੍ਰਾਪਤ ਹੋਇਆ।
ਸੁਮਤਵੰਤ ਬੜੇ ਅਕਬਰ ਹੋਇਸ ਸ੍ਰੀ ਗੁਰ ਅਮਰ ਤਿਸੇ ਬਰ ਦੀਨ।
ਵਜ਼ੀਰ ਖਾਂ ਕਹਿੰਦਾ ਹੈ ਬਾਦਸ਼ਾਹ ਸਲਾਮਤ ਸਿਰਫ ਇੱਥੇ ਹੀ ਬਸ ਨਹੀਂ ਹੈ, ਇਸ ਤੋਂ ਅੱਗੇ ਜਿਹੜਾ ਅਕਬਰ ਬਾਦਸ਼ਾਹ ਹੋਇਆ ਉਹ ਵੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ ਸੀ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਵਰਦਾਨ ਦਿੱਤਾ ਸੀ।
ਗੜ ਚਿਤੌੜ ਕੋ ਤੋੜਿਓ ਬਲ ਤੇ ਬ੍ਰਿੰਦ ਗ੍ਰਾਮ ਕੋ ਅਰਪਣ ਕੀਨ।
ਕਹਿੰਦਾ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਵਰਦਾਨ ਦੇ ਕਾਰਨ ਚਿਤੌੜ ਦਾ ਜਿਹੜਾ ਕਿਲਾ ਸੀ ਉਹ ਬਾਦਸ਼ਾਹ ਦੇ ਵੱਲੋਂ ਫਤਿਹ ਕੀਤਾ ਗਿਆ ਸੀ। ਇਸ ਖੁਸ਼ੀ ਦੀ ਹਾਲਤ ਦੇ ਵਿੱਚ ਆਣ ਕੇ ਅਕਬਰ ਨੇ ਬਹੁਤ ਸਾਰੇ ਪਿੰਡਾਂ ਦੀ ਜਗੀਰ ਸਤਿਗੁਰਾਂ ਨੂੰ ਅਰਪਣ ਕੀਤੀ ਸੀ।
ਸ੍ਰੀ ਅਰਜਨ ਅਰ ਸ੍ਰੀ ਹਰ ਗੋਬਿੰਦ ਜਹਾਂਗੀਰ ਹਜ਼ਰਤ ਸੰਗ।
ਇਸ ਤੋਂ ਬਾਅਦ ਵਜ਼ੀਰ ਖਾਂ ਕਹਿੰਦਾ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਔਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇਹ ਦੋਵੇਂ ਹੀ ਗੁਰੂ ਸਾਹਿਬ ਤੁਹਾਡੇ ਪਿਤਾ ਜਹਾਂਗੀਰ ਦੇ ਨਾਲ ਮਿਲਦੇ ਮਿਲਾਉਂਦੇ ਰਹੇ, ਦੋਵਾਂ ਪਾਸਿਆਂ ਦਾ ਬੜਾ ਪਿਆਰ ਸੀ।
ਜੋਰਤ ਹੱਥ ਕਰੈ ਬਹੁ ਆਦਰ ਸਭ ਤੇ ਜਾਣਿਓ ਰਹਿਓ ਤੰਗ।
ਕਹਿੰਦਾ ਕਿ ਤੁਹਾਡਾ ਪਿਤਾ ਜਹਾਂਗੀਰ ਹਮੇਸ਼ਾ ਸਤਿਗੁਰਾਂ ਦਾ ਆਦਰ ਕਰਦਾ ਰਿਹਾ ਔਰ ਸਾਰਿਆਂ ਤੋਂ ਵੱਡਾ ਜਾਣਦਾ ਰਿਹਾ।
ਰੱਛਾ ਕਰੀ ਤ੍ਰਾਸ ਨਿਸ ਪਾਵਤ ਟਿਖ ਅਜ਼ਮਤ ਨਮਰੀ ਸਰਵੰਗ।
ਕਹਿੰਦਾ ਕਿ ਰੱਖਿਆ ਕੀਤੀ ਤੁਹਾਡੇ ਪਿਤਾ ਨੂੰ ਜਿਹੜਾ ਰਾਤ ਦੇ ਵੇਲੇ ਡਰ ਆਉਂਦਾ ਸੀ ਕਿ ਸ਼ੇਰ ਸੁਪਨੇ ਦੇ ਵਿੱਚ ਦਿਖਾਈ ਦੇ ਕੇ ਬੜਾ ਡਰਾਉਂਦੇ ਸਨ, ਉਸ ਡਰ ਨੂੰ ਵੀ ਸਾਰੇ ਨੂੰ ਸਤਿਗੁਰਾਂ ਨੇ ਦੂਰ ਕੀਤਾ।
300 ਤੁਮ ਬਹੁ ਕੀਨ ਬਿਰੋਧਾ ਪੂਰਬ ਲੀਨੋ ਛੀਨ ਤੁਰੰਗ।
ਸਮਝਾਉਣ ਦਾ ਯਤਨ ਕਰਦਾ ਹੈ ਵਜ਼ੀਰ ਖਾਂ, ਪਰ ਐਸੇ ਗੁਰੂ ਦੇ ਨਾਲ ਕਹਿੰਦਾ ਕਿ ਤੁਸੀਂ ਬਹੁਤ ਵੱਡਾ ਵਿਰੋਧ ਕੀਤਾ, ਸਾਰਿਆਂ ਤੋਂ ਪਹਿਲਾਂ ਵਧੀਕੀ ਵਾਲੀ ਗੱਲ ਕੀਤੀ ਕਿ ਉਨ੍ਹਾਂ ਦੇ ਘੋੜੇ ਨੂੰ ਖੋ ਲਿਆ।
ਨਹੀਂ ਅਰੂੜ ਬੋ ਤੁਮ ਕੋ ਪਾਇਸ ਰੁਜੀ ਜਾਣ ਕਾਜ਼ੀ ਕੋ ਦੀਨ।
ਪਰ ਵਜ਼ੀਰ ਖਾਂ ਕਹਿੰਦਾ ਕਿ ਦੇਖੋ ਗੁਰੂ ਦੀ ਕਰਾਮਾਤ, ਤੁਸੀਂ ਉਸ ਘੋੜੇ ਦੀ ਸਵਾਰੀ ਕਰ ਨਹੀਂ ਸਕੇ ਕਿਉਂਕਿ ਉਹ ਬਾਦਸ਼ਾਹ ਦੇ ਵਾਸਤੇ ਨਹੀਂ ਗੁਰੂ ਦੇ ਵਾਸਤੇ ਆਇਆ ਸੀ, ਇਸ ਕਰਕੇ ਘੋੜਾ ਰੋਗੀ ਹੋ ਗਿਆ ਤੇ ਰੋਗੀ ਜਾਣ ਕੇ ਫਿਰ ਤੁਸੀਂ ਉਹ ਘੋੜਾ ਇੱਕ ਕਾਜ਼ੀ ਨੂੰ ਦੇ ਦਿੱਤਾ। ਇਸ ਇਤਿਹਾਸ ਨੂੰ ਤੁਸੀਂ ਸੁਣ ਚੁੱਕੇ ਹੋ, ਇਸ ਕਰਕੇ ਮੈਂ ਵੀ ਬਹੁਤਾ ਜ਼ਿਆਦਾ ਵਿਸਥਾਰ ਕਰਨਾ ਨਹੀਂ ਚਾਹੁੰਦਾ। ਇਸ ਤੋਂ ਇਲਾਵਾ ਕਵੀ ਜੀ ਵੀ ਇਸ ਗੱਲ ਨੂੰ ਬਿਆਨ ਕਰ ਚੁੱਕੇ ਨੇ, ਇਸ ਕਰਕੇ ਉਹ ਵੀ ਟੋਕ ਮਾਤਰ ਹੀ ਬਿਆਨ ਕਰ ਰਹੇ ਨੇ ਸੰਖੇਪ ਦੇ ਵਿੱਚ।
ਕਹਿੰਦਾ ਕਰਮ ਇਸ ਮੋਲ ਗੁਰੂ ਪੁਨ ਲੀਨਸ ਭਇਓ ਅਰਜ ਸਭ ਲਖੋ ਪਰਵੀਨ।
ਫਿਰ ਬਹਾਨੇ ਦੇ ਨਾਲ ਗੁਰੂ ਜੀ ਨੇ ਆਪਣੇ ਹੀ ਘੋੜੇ ਨੂੰ ਮੁੱਲ ਖਰੀਦ ਕੇ ਉਸ ਨੂੰ ਰਾਜੀ ਕੀਤਾ ਤੇ ਫਿਰ ਉਸ ਘੋੜੇ ਦੀ ਸਵਾਰੀ ਕੀਤੀ।
ਬਾਜ ਹੇਤ ਰਣ ਕਾਲ ਕਨੇਰੋ ਮੁਗਲ ਸਖਾਣ ਪ੍ਰਾਣ ਤੇ ਹੀਨ।
ਇੱਕ ਛੋਟੇ ਜੇ ਬਾਜ ਦੇ ਪਿੱਛੇ ਤੁਸੀਂ ਬਹੁਤ ਵੱਡਾ ਰਣ ਕਰਨਾ ਚਾਹਿਆ, ਮੁਗਲ ਖਾਂ ਵੱਡੇ ਜਰਨੈਲ ਨੂੰ ਵੱਡੀ ਫੌਜ ਦੇ ਕੇ ਚੜਾਇਆ ਗੁਰੂ ਦੇ ਉੱਤੇ, ਪਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮੁਗਲ ਖਾਂ ਦਾ ਤੁਹਾਡੀ ਫੌਜ ਦੇ ਸਮੇਤ ਪਹਿਲੇ ਜੰਗ ਦੇ ਵਿੱਚ ਵੀ ਖਾਤਮਾ ਕਰ ਦਿੱਤਾ ਸੀ।
ਬਹੁਰ ਜਲੰਧਰ ਕੋ ਬੰਡ ਸੂਬਾ ਅਬਦਲ ਖਾਨ ਲਰਿਓ ਮ੍ਰਿਤ ਕੀਨ।
ਇਸ ਤੋਂ ਬਾਅਦ ਕਹਿੰਦਾ ਕਿ ਜਲੰਧਰ ਦਾ ਜਿਹੜਾ ਸੂਬਾ ਸੀ
ਜਿਹਦਾ ਨਾਮ ਅਬਦਲ ਖਾਨ ਸੀ, ਉਹ ਵੀ ਲਸ਼ਕਰ ਨੂੰ ਲੈ ਕੇ ਚੜਿਆ, ਪਰ ਆਪਣੇ ਲਸ਼ਕਰ ਦੇ ਸਮੇਤ ਅਬਦਲ ਖਾਨ ਦਾ ਵੀ ਰਣ ਭੂਮੀ ਦੇ ਵਿਚ ਨਾਸ ਹੋਇਆ ਗੁਰੂ ਦੇ ਹੱਥੋਂ। ਅਬ ਤੁਰੰਗ ਕੀ ਕਹਾਂ ਬਾਤ ਥੀ, ਲਸ਼ਕਰ ਰਾਵਰ ਦਿਓ ਪਠਾਏ। ਵਜ਼ੀਰ ਖਾਂ ਕਹਿਣ ਦਾ ਯਤਨ ਕਰਦਾ ਹੈ ਕਿ ਇੰਨੀਆਂ ਵੱਡੀਆਂ ਗੱਲਾਂ ਸਬੱਬ ਨਹੀਂ ਹੋ ਸਕਦੀਆਂ ਕਿ ਜਿਹੜਾ ਤੁਸੀਂ ਇਸ ਤਰ੍ਹਾਂ ਦੀ ਗੱਲ ਸੋਚਦੇ ਹੋ। ਕਹਿੰਦਾ ਕਿ ਇਸ ਵਾਰੀ ਦੋ ਘੋੜਿਆਂ ਦੀ ਸਿਰਫ ਗੱਲ ਸੀ ਤੇ ਤੁਸੀਂ ਉਹਨਾਂ ਦੋਵਾਂ ਘੋੜਿਆਂ ਦੇ ਵਾਸਤੇ ਬਹੁਤ ਵੱਡੇ ਲਸ਼ਕਰ ਨੂੰ ਗੁਰੂ ਤੇ ਚੜਾ ਕੇ ਭੇਜ ਦਿੱਤਾ। ਸੀਤ ਉਪਾਏ ਸਕਲ ਹੀ ਮਾਰੇ, ਬਚੇ ਉਹਨਾਂ ਕੋ ਪਟ ਹਟ ਕਰ ਆਏ। ਕਹਿੰਦਾ ਕੋਈ ਵੀ ਉਪਾਅ ਤੁਹਾਡੀ ਸੈਨਾ ਤੋਂ ਹੋ ਨਹੀਂ ਸਕਿਆ, ਸਾਰੇ ਮਾਰੇ ਗਏ ਨੇ ਜਾਂ ਫਿਰ ਇੱਕ 100 ਸੂਰਮਾ ਮੁੜ ਕੇ ਵਾਪਸ ਆਇਆ। ਚਤਰ ਸਹਸਰ ਬਾਹਨੀ ਗੁਰ ਸੰਗ, ਤੁਮਰੀ ਅਨਗਨ ਦਈ ਖਪਾਏ। ਵਜ਼ੀਰ ਖਾਂ ਕਹਿੰਦਾ ਬਾਦਸ਼ਾਹ ਸਲਾਮਤ, ਸੋਚੋ 35,000 ਦੀ ਫੌਜ ਤੁਹਾਡੀ ਸੀ ਤੇ ਦੂਸਰੇ ਪਾਸੇ 4,000 ਫੌਜ ਗੁਰੂ ਦੀ ਸੀ, 4,000 ਫੌਜ ਨੇ 35,000 ਦੀ ਫੌਜ ਨੂੰ ਕਿਸ ਤਰ੍ਹਾਂ ਖਤਮ ਕਰ ਦਿੱਤਾ, ਇਹ ਕੋਈ ਸਬੱਬ ਵਾਲੀ ਗੱਲ ਨਹੀਂ ਹੈ। ਕਹਿੰਦਾ ਇਹ ਕਰਾਮਾਤ ਵਾਲੀ ਗੱਲ ਹੈ, ਭਾਵ ਕਿ ਗੁਰੂ ਦਾ ਘਰ ਕਰਾਮਾਤੀ। ਏਕ ਬਾਰ ਕੇ ਕਹੇ ਕਰੇ ਸਭ, ਜਿਮ ਚਾਹਤ ਗੁਰ ਲੇਹੇ ਬਣਾਏ। ਵਜ਼ੀਰ ਖਾਂ ਕਹਿੰਦਾ ਕਿ ਸਬੱਬ ਵਾਲੀਆਂ ਇਹ ਗੱਲਾਂ ਨਹੀਂ ਹਨ, ਇਹ ਕਰਾਮਾਤਾਂ ਵਾਲੀਆਂ ਗੱਲਾਂ ਨੇ। ਇੱਕ ਵਾਰ ਹੀ ਕਹਿਣ ਦੇ ਉੱਤੇ ਗੁਰੂ ਸਭ ਕੁਝ ਆਪਣੇ ਅਨੁਸਾਰ ਕਰ ਲੈਂਦਾ, ਇੰਨੀ ਉਹ ਸਮਰੱਥਾ ਰੱਖਦਾ। ਕਿਮ ਸਮਤਾ ਤਿੰਨ ਸੋ ਬਣ ਆਵੇ, ਕਿਉਂ ਨਾ ਵਿਚਾਰਤ ਕੋ ਮਨ ਲਾਏ। ਬਾਦਸ਼ਾਹ ਨੂੰ ਵਜ਼ੀਰ ਖਾਂ ਸਮਝਾਉਣ ਦਾ ਯਤਨ ਕਰਦਾ ਹੈ ਕਿ ਗੁਰੂ ਦੇ ਨਾਲ ਸਮਤਾ, ਗੁਰੂ ਦੇ ਨਾਲ ਬਰਾਬਰੀ ਕਿਹੜੇ ਤਰੀਕੇ ਦੇ ਨਾਲ ਆ ਸਕਦੀ ਹੈ, ਵਿਚਾਰ ਕੇ ਤੁਸੀਂ ਮਨ ਲਾ ਕੇ ਇਸ ਗੱਲ ਨੂੰ ਜਰਾ ਸੋਚੋ ਧਿਆਨ ਦੇ ਨਾਲ। ਆਪਣੇ ਬਡਨ ਕੀ ਰੱਖੋ ਮਰਯਾਦਾ, ਜਿਹਨੇ ਆਗੇ ਤਿੰਨ ਸੀਸ ਨਿਵਾਏ। ਕਹਿੰਦਾ ਕਿ ਆਪਣਿਆਂ ਵੱਡਿਆਂ ਦੀ ਮਰਯਾਦਾ ਨੂੰ ਤੁਸੀਂ ਬਰਕਰਾਰ ਰੱਖੋ ਕਿ ਤੁਹਾਡਿਆਂ ਵੱਡਿਆਂ ਨੇ ਸਤਿਗੁਰਾਂ ਦੇ ਚਰਨਾਂ ਦੇ ਅੱਗੇ ਸਿਰ ਹੀ ਨਿਵਾਇਆ ਹੈ, ਇਸ ਕਰਕੇ ਤੁਹਾਨੂੰ ਵੀ ਨਿਉਣਾ ਹੀ ਬਣਦਾ। ਤਿਮ ਹੀ ਤੁਮ ਕੋ ਚਾਹੀਅਤ ਹਜ਼ਰਤ, ਜੇ ਨ ਕਰੋ ਕਾਰਜ ਬਿਗੜਾਏ। ਵਜ਼ੀਰ ਖਾਂ ਕਹਿੰਦਾ ਕਿ ਆਪਣੇ ਵੱਡਿਆਂ ਦੀ ਰੀਤੀ ਦੇ ਉੱਤੇ ਚੱਲਣਾ ਚਾਹੀਦਾ, ਜਿਵੇਂ ਉਹ ਸਤਿਗੁਰਾਂ ਦੇ ਚਰਨਾਂ ਦੇ ਅੱਗੇ ਨਿਮਦੇ ਆਏ ਨੇ, ਤੁਸੀਂ ਵੀ ਉਸੇ ਤਰੀਕੇ ਦੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਨਿਮੋ, ਜੇਕਰ ਨਹੀਂ ਨਿਮੋਗੇ ਤੇ ਫਿਰ ਤੁਹਾਡਾ ਵੱਡਾ ਕਾਰਜ ਵਿਗੜ ਜਾਏਗਾ।
ਇਸੀ ਹੇਤ ਤੇ ਚੜਨ ਲੱਗੇ ਜਬ, ਮੈਂ ਤੁਮ ਕੋ ਰਾਖਿਓ ਅਟਕਾਏ।
ਵਜ਼ੀਰ ਖਾਂ ਕਹਿੰਦਾ ਕਿ ਮੈਨੂੰ ਪਹਿਲਾਂ ਹੀ ਇਸ ਗੱਲ ਦਾ ਇਲਮ ਸੀ, ਪਹਿਲਾਂ ਹੀ ਇਸ ਗੱਲ ਦਾ ਪਤਾ ਸੀ ਕਿ ਤੁਹਾਡੀ ਫੌਜ ਜਿਉਂਦੀ ਮੁੜ ਕੇ ਨਹੀਂ ਆਵੇਗੀ, ਸਾਰੀ ਦਾ ਨਾਸ ਹੋ ਜਾਵੇਗਾ, ਕਿਉਂਕਿ ਮੈਂ ਜਾਣਦਾ ਸੀ ਕਿ ਗੁਰੂ ਦਾ ਘਰ ਤੇ ਗੁਰੂ ਕਰਾਮਾਤੀ ਹੈ, ਇਸ ਕਰਕੇ ਫੌਜ ਨੇ ਹਾਰ ਕੇ ਆਉਣਾ, ਇਹ ਮੈਨੂੰ ਪਹਿਲਾਂ ਹੀ ਪਤਾ ਸੀ। ਕਹਿੰਦਾ ਇਸੀ ਹੇਤ ਤੇ ਚੜਨ ਲੱਗੇ ਜਬ, ਮੈਂ ਤੁਮ ਕੋ ਰਾਖਿਓ ਟਕਾਏ। ਮੈਨੂੰ ਪਤਾ ਸੀ ਕਿ ਹਾਰ ਹੋਵੇਗੀ, ਸ਼ਿਕਸਤ ਹੋਵੇਗੀ, ਇਸੇ ਕਰਕੇ ਹੇ ਬਾਦਸ਼ਾਹ ਸਲਾਮਤ, ਜਦੋਂ ਤੁਸੀਂ ਆਪ ਸਵੈਮ ਚੜਾਈ ਕਰਨ ਦੇ ਵਾਸਤੇ ਤਿਆਰ ਹੋਏ ਸੀ ਤੇ ਮੈਂ ਤੁਹਾਨੂੰ ਰੋਕ ਲਿਆ ਸੀ, ਅਟਕਾ ਲਿਆ ਸੀ, ਮੈਨੂੰ ਪਤਾ ਸੀ ਕਿ ਜਿਹੜਾ ਵੀ ਜਾਏਗਾ ਉਹ ਜਿਉਂਦਾ ਨਹੀਂ ਬਚੇਗਾ।
ਤੋਹ ਬਡਨ ਜਿਨ ਤੇਲੇ ਬਖਸ਼ਿਸ਼, ਰਾਜ ਕਰਿਓ ਸਭ ਦੇਸ਼ ਬਦੇਸ਼।
ਬਾਦਸ਼ਾਹ ਨੂੰ ਵਜ਼ੀਰ ਖਾਂ ਕਹਿੰਦਾ ਕਿ ਜਿਨ੍ਹਾਂ ਦੀ ਬਖਸ਼ਿਸ਼ ਦੇ ਸਦਕਾ ਤੁਹਾਡਿਆਂ ਵੱਡਿਆਂ ਨੇ ਰਾਜ ਦੀ ਪ੍ਰਾਪਤ ਕੀਤੀ ਤੇ ਤੁਸੀਂ ਐਸੇ ਹੀ ਗੁਰੂ ਘਰ ਦੇ ਨਾਲ ਵਿਰੋਧ ਬੰਨੇ।
ਤਿੰਨ ਕੇ ਸੰਗ ਜੰਗ ਤੁਮ ਠਾਨੋ, ਉਚਿਤ ਨਹੀਂ ਮਨ ਲਖੋ ਵਿਸ਼ੇਸ਼। ਜਿਹੜੇ ਗੁਰੂ ਦੇ ਸਾਹਮਣੇ ਤੁਹਾਡੇ ਵੱਡੇ ਨਿਮਦੇ ਆਏ ਨੇ, ਉਸੇ ਗੁਰੂ ਦੇ ਨਾਲ ਤੁਸੀਂ ਜੰਗ ਕਰਨ ਦੀ ਨੀਤੀ ਨੂੰ ਧਾਰਨ ਕੀਤਾ ਹੈ, ਇਹ ਤੁਹਾਡੇ ਵਾਸਤੇ ਬਿਲਕੁਲ ਵੀ ਬਾਦਸ਼ਾਹ ਸਲਾਮਤ ਉਚਿਤ ਗੱਲ ਨਹੀਂ ਹੈ, ਇਹ ਬਹੁਤ ਵੱਡਾ ਹਾਨੀ ਵਾਲਾ ਦੋਸ਼ ਹੈ।
ਬਾਜ ਬਾਜ ਕੀ ਕਹਾਂ ਬਾਤ ਥੀ, ਤੁਮ ਕੋ ਪ੍ਰਾਪਤ ਅਨਕ ਹਮੇਸ਼।
ਕਹਿੰਦਾ ਕਿ ਛੋਟਾ ਜਿਹਾ ਉੱਡਣ ਵਾਲਾ ਬਾਜ, ਉਹਦੀ ਕੀ ਔਕਾਤ ਸੀ ਕਿ ਇੱਕ ਜੰਗ ਤੇ ਤੁਸੀਂ ਬਾਜ ਦੇ ਵਾਸਤੇ ਹੀ ਕਰਵਾ ਦਿੱਤਾ ਤੇ ਫਿਰ ਇਹ ਜਿਹੜੇ ਦੋ ਘੋੜੇ ਗਏ ਨੇ, ਇਹਨਾਂ ਘੋੜਿਆਂ ਦੀ ਵੀ ਕੀ ਔਕਾਤ ਸੀ,
ਤੁਹਾਡੇ ਕੋਲ ਤੇ ਵੱਡੀਆਂ ਸੁਗਾਤਾਂ ਹਮੇਸ਼ਾ ਪਹੁੰਚਦੀਆਂ ਨੇ, ਇੱਕ ਘੋੜਿਆਂ ਦੇ ਵਾਸਤੇ ਤੇ ਇੱਕ ਬਾਜ ਦੇ ਵਾਸਤੇ ਤੁਸੀਂ ਦੋ ਜੰਗ ਗੁਰੂ ਦੇ ਨਾਲ ਲੜ ਚੁੱਕੇ ਹੋ ਔਰ ਤੀਸਰਾ ਸਬਬ ਦੇ ਨਾਲ ਕਿਸੇ ਹੋਰ ਨੇ ਕਹਿ ਕੇ ਕਰਵਾ ਦਿੱਤਾ। ਇਸ ਗੱਲ ਦਾ ਪਿੱਛੇ ਹਵਾਲਾ ਆ ਚੁੱਕਾ ਹੈ ਕਿ ਬਾਜ ਦੇ ਵਾਸਤੇ ਤੇ ਘੋੜਿਆਂ ਦੇ ਵਾਸਤੇ ਬਾਦਸ਼ਾਹ ਦੇ ਵੱਲੋਂ ਫੌਜ ਚੜੀ ਹੈ। ਕੇਰੜ ਦੇ ਪੁੱਤਰ ਦੇ ਕਹਿਣ ਦੇ ਉੱਤੇ ਸੂਬਾ ਜਿਹੜਾ ਜਲੰਧਰ ਦਾ ਸੀ ਉਹਨੇ ਇੱਕ ਜੰਗ ਕੀਤਾ ਸੀ। ਹੁਣ ਤੱਕ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਤੁਰਕਾਂ ਦੇ ਨਾਲ ਤਿੰਨ ਜੰਗ ਲੜੇ।
ਨਹੀਂ ਵਿਰੋਧ ਕਰਿਓ ਬਣ ਆਵੇ ਸਮਝੋ ਹਜ਼ਰਤ ਸੁਮਤ ਅਸ਼ੇਸ਼।
ਵਜ਼ੀਰ ਖਾਨ ਕਹਿੰਦਾ ਕਿ ਵਿਰੋਧ ਕਰਨਾ ਬਿਲਕੁਲ ਹੀ ਤੁਹਾਡੇ ਵਾਸਤੇ ਯੋਗ ਨਹੀਂ ਹੈ। ਸਮਝੋ ਹਜ਼ਰਤ ਸਮਤ ਅਸ਼ੇਸ਼, ਭਾਵ ਕੇ ਸਾਰੀ ਵਿਥਿਆ ਨੂੰ ਤੁਸੀਂ ਸਿਆਣੀ ਬੁੱਧੀ ਦੇ ਨਾਲ ਸਮਝੋ।
ਸੁਣ ਕਰ ਸ਼ਾਹ ਜਹਾਂ ਹੋਏ ਤੂਛਨ ਹਿਰਦੈ ਵਿਚਾਰਤ ਰਿਸ ਤਜ ਦੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਵਜ਼ੀਰ ਖਾਨ ਨੇ ਸੁਣਾਈਆਂ ਉਸ ਵੇਲੇ ਕਵੀ ਜੀ ਲਿਖਦੇ ਨੇ, ਸੁਣ ਕਰ ਸ਼ਾਹ ਜਹਾਂ ਹੋਏ ਤੂਸ਼ਣ, ਸੁਣ ਕੇ ਗੱਲਾਂ ਨੂੰ ਬਾਦਸ਼ਾਹ ਚੁੱਪ ਕਰ ਗਿਆ। ਹਿਰਦੈ ਵਿਚਾਰਤ ਰਿਸ ਤਜ ਦੀਨ, ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਫਿਰ ਉਸਨੇ ਆਪਣੇ ਗੁੱਸੇ ਨੂੰ ਤਿਆਗ ਦਿੱਤਾ।
ਤਿੰਨ ਸੋ ਲੜ ਕਰ ਫਤਿਹ ਨ ਪਾਪ੍ਰਤ ਕਈ ਵਾਰ ਰਣ ਪਾ ਥਲ ਤੀਨ।
ਮਨ ਦੇ ਵਿੱਚ ਬਾਦਸ਼ਾਹ ਸੋਚਣ ਲੱਗਾ ਕਿ ਗੁਰੂ ਦੇ ਨਾਲ ਲੜ ਕੇ ਕਦੇ ਵੀ ਫਤਿਹ ਦੀ ਜਿੱਤ ਦੀ ਪ੍ਰਾਪਤੀ ਨਹੀਂ ਹੋਈ ਹੈ, ਭਾਵ ਕਿ ਤਿੰਨ ਵਾਰੀ ਸਾਡੀ ਫੌਜ ਦੇ ਵੱਲੋਂ ਜੰਗ ਲੜਿਆ ਗਿਆ ਪਰ ਹਰ ਵਾਰ ਹਾਰ ਦਾ ਮੂੰਹ ਵੇਖਣਾ ਪਿਆ ਹੈ, ਜਿੱਤ ਨਹੀਂ ਹੋਈ।
ਮਨ ਕਰ ਸ਼ੋਧ ਗੁਰੂ ਕੀ ਦਿਸ਼ ਤੇ ਅਬ ਨਹੀਂ ਲਰੋ ਭਲੀ ਬਿਦ ਚੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਵਾਲੇ ਪਾਸੇ ਤੋਂ ਮਾਨੋ ਕਿ ਬਾਦਸ਼ਾਹ ਨੇ ਆਪਣੇ ਮਨ ਨੂੰ ਸ਼ੁੱਧ ਕਰ ਲਿਆ ਹੈ, ਸਾਫ ਕਰ ਲਿਆ ਤੇ ਮਨ ਦੇ ਨਾਲ ਇਹ ਪੱਕੀ ਵਿਚਾਰ ਬਣਾਈ ਹੈ, ਆਪ ਨਹੀਂ ਲੜੋ ਭਲੀ ਬਿਦ ਚੀਨ ਕਿ ਹੁਣ ਗੁਰੂ ਦੇ ਨਾਲ ਕਦੇ ਨਹੀਂ ਲੜਾਂਗਾ।
ਕਿਤਕ ਦੇਰ ਮੈਂ ਕਰ ਮੁਖ ਉੱਚੋ ਹਸਨ ਖਾਨ ਦਿਸ਼ ਦੇਖਣ ਕੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੀ ਦੇਰ ਸੋਚਣ ਤੋਂ ਬਾਅਦ ਫੇਰ ਆਪਣੇ ਮੂੰਹ ਨੂੰ ਉਤਾਂਹ ਚੁੱਕਿਆ ਹੈ ਬਾਦਸ਼ਾਹ ਨੇ ਤੇ ਸਾਹਮਣੇ ਹਸਨ ਖਾਨ ਦੂਤ ਖਲੋਤਾ ਸੀ।
ਬਾਹਰ ਸਲਾਵਤ ਖਾਨ ਬਖਾਨੀ ਸੁੱਤ ਜੁੱਤ ਲਲਾ ਬੇਗ ਭਾਕਾਤ।
ਇੰਨੇ ਚਿਰ ਨੂੰ ਸਬਬ ਦੇ ਨਾਲ ਹੀ ਸਲਾਵਤ ਖਾਨ ਨੇ ਅਰਜ ਕੀਤੀ ਹੈ, ਬੇਨਤੀ ਕੀਤੀ ਹੈ ਬਾਦਸ਼ਾਹ ਦੇ ਅੱਗੇ, ਕਹਿੰਦਾ ਸੁੱਤ ਜੁੱਤ ਲਲਾ ਬੇਗ ਭਾਕਾਤ, ਇਹ ਬਾਦਸ਼ਾਹ ਸਲਾਮਤ, ਜਿਸ ਤਰ੍ਹਾਂ ਕਿ ਹੁਣ ਸਾਨੂੰ ਪਤਾ ਲੱਗ ਚੁੱਕਾ ਹੈ ਕਿ ਆਪਣੇ ਪੁੱਤਰਾਂ ਦੇ ਸਮੇਤ ਲਲਾ ਬੇਗ ਮਾਰਿਆ ਗਿਆ।
ਅਬ ਕਾਬਲ ਦਿਸ਼ ਸੂਬਾ ਕਰਕੇ ਪਠੋ ਕਿਸੀ ਕੋ ਸਾਂਬਤ ਜਾਤ।
ਕਿਉਂਕਿ ਕਾਬਲ ਦਾ ਸੂਬਾ ਸੀ ਲਲਾ ਬੇਗ, ਉਹ ਤੇ ਮਾਰਿਆ ਗਿਆ, ਉਹਦੇ ਪੁੱਤਰ ਵੀ ਮਾਰੇ ਗਏ ਨੇ, ਇਸ ਕਰਕੇ ਸਲਾਵਤ ਖਾਨ ਕਹਿੰਦਾ ਹੈ ਕਿ ਕਾਬਲ ਦਾ ਕਿਸੇ ਨੂੰ ਸੂਬਾ ਥਾਪਣਾ ਚਾਹੀਦਾ ਤਾਂ ਕਿ ਉਸ ਦਿਸ਼ਾ ਦੀ ਸਾਰੀ ਸਾਂਭ ਸੰਭਾਲ ਉਹ ਜਾ ਕੇ ਕਰੇ।
ਦਾਨ ਸ਼ਵੰਦ ਬਿਲੰਦ ਪਛਾਨੋ ਜੋ ਨਹੀਂ ਹੋਣ ਦੇਹ ਉਤ ਪਾਤ।
ਸਲਾਵਤ ਖਾਨ ਬਾਦਸ਼ਾਹ ਨੂੰ ਕਹਿੰਦਾ ਹੈ ਕਿ ਕੋਈ ਬਹੁਤ ਹੀ ਜ਼ਿਆਦਾ ਸਿਆਣਾ ਸ੍ਰੇਸ਼ਟ ਬੁੱਧੀ ਦਾ ਮਾਲਕ ਪਛਾਣ ਕੇ ਸੂਬਾ ਬਣਾਉਣਾ ਚਾਹੀਦਾ ਹੈ ਕਾਬਲ ਦਾ, ਜਿਹੜਾ ਕਿ ਕਾਬਲ ਦੇ ਵਿੱਚ ਕਿਸੇ ਉਪਦਰਵ ਨੂੰ ਪੈਦਾ ਹੋਣ ਨਾ ਦੇਵੇ।
ਦਿਓ ਸਿਰ ਪਾਓ ਸਪੁਰਦ ਕਰੋ ਯੁਤ ਉਚਿਤ ਨ ਉਚਿਤ ਵਿਚਾਰੋ ਬਾਤ।
ਇਸ ਕਰਕੇ ਸਲਾਵਤ ਖਾਨ ਕਹਿੰਦਾ ਹੈ ਕਿ ਕਿਸੇ ਨੂੰ ਸਿਰੋਪਾ ਦੇ ਕੇ ਕਾਬਲ ਦਾ ਇਲਾਕਾ ਉਹਦੇ ਸਪੁਰਦ ਕਰਵਾਵੋ, ਉਚਿਤ ਅਨੁਚਿਤ ਵਿਚਾਰੋ ਬਾਤ, ਯੋਗ ਗੱਲ ਨੂੰ ਤੇ ਅਯੋਗ ਗੱਲ ਦੀ ਵਿਚਾਰ ਕਰੋ, ਪਾਪ ਕੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ, ਇਸ ਗੱਲ ਦੀ ਵਿਚਾਰ ਕਰਕੇ ਕਿਸੇ ਇੱਕ ਨੂੰ ਤੁਸੀਂ ਕਾਬਲ ਦਾ ਸੂਬਾ ਥਾਪੋ।
ਸਤ ਗੁਰ ਮਨ ਫੇਰਿਓ ਤਿਸ ਛਿਨ ਮੈਂ ਹਸਨ ਖਾਨ ਕੋ ਪਿਖਤ ਸੁਣਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਿਰਪਾ ਦੇ ਨਾਲ ਬਾਦਸ਼ਾਹ ਦੇ ਮਨ ਨੂੰ ਫੇਰ ਦਿੱਤਾ ਤੇ ਬਾਦਸ਼ਾਹ ਨੇ ਰੁਖ ਕੀਤਾ ਹੈ ਹਸਨ ਖਾਂ ਦੇ ਵੱਲ। ਹਸਨ ਖਾਂ ਦੂਤ ਦੇ ਵੱਲ ਦੇਖ ਕੇ ਬਾਦਸ਼ਾਹ ਨੇ ਇਸ ਤਰ੍ਹਾਂ ਹੁਕਮ ਦਿੱਤਾ, ਕਹਿੰਦਾ ਇਹਨੇ ਆਛੀ ਬਹੁ ਬਾਤ ਬਖਾਨੇ ਦਾਨਿਸ਼ਵੰਦ ਬਿਲੰਦ ਲਖਾਏ। ਕਹਿੰਦਾ ਕਿ ਇਹ ਜੋ ਹਸਨ ਖਾਂ ਹੈ ਇਹਨੇ ਬੜੀਆਂ ਚੰਗੀਆਂ ਗੱਲਾਂ ਦੱਸੀਆਂ ਨੇ, ਇਸ ਤੋਂ ਇਲਾਵਾ ਇਹਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਬੜਾ ਦਾਨਿਸ਼ਵੰਦ ਹੈ, ਬੜਾ ਸਿਆਣਾ ਹੈ ਔਰ ਬਹੁਤ ਵੱਡਾ ਬਿਲੰਦ ਵੀ ਇਹ ਜਾਪਦਾ ਹੈ। ਸਿਰੇ ਪਾਉ ਦੇ ਤਿਤ ਕੋ ਭੇਜੋ, ਇਸ ਪ੍ਰਕਾਰ ਮੇਰੇ ਮਨ ਆਏ। ਸਾਰੀ ਸਭਾ ਨੂੰ ਸੁਣਾ ਕੇ ਬਾਦਸ਼ਾਹ ਸ਼ਾਹਜਹਾਂ ਕਹਿੰਦਾ ਹੈ ਕਿ ਮੇਰਾ ਤੇ ਇਸ ਤਰ੍ਹਾਂ ਦਾ ਮਨ ਬਣਦਾ ਹੈ, ਇਸੇ ਹਸਨ ਖਾਂ ਨੂੰ ਸਿਰੋਪਾ ਦੇ ਕੇ ਕਾਬਲ ਦਾ ਸੂਬਾ ਬਣਾ ਕੇ ਕੱਲਾ। ਸੁਣਤ ਵਜ਼ੀਰ ਖਾਨ ਕਹਿ ਆਛੀ, ਮਨ ਸਭ ਦੇ ਕਰ ਦਿਓ ਪਠਾਏ। ਬਸ ਮਾੜੀ ਜੀ ਗੱਲ ਕਰਨ ਦੀ ਦੇਰ ਸੀ, ਲਾਗੋ ਹੀ ਵਜ਼ੀਰ ਖਾਂ ਨੇ ਝੱਟ ਹੀ ਹਾਮੀ ਭਰ ਦਿੱਤੀ। ਵਜ਼ੀਰ ਖਾਂ ਕਹਿੰਦਾ ਜੀ ਬਹੁਤ ਚੰਗੀ ਗੱਲ ਹੈ, ਜਿਹੜਾ ਤੁਸੀਂ ਵਿਚਾਰ ਬਣਾਇਆ ਇਸ ਤੋਂ ਚੰਗਾ ਵਿਚਾਰ ਤੇ ਹੋਰ ਕੋਈ ਹੋ ਹੀ ਨਹੀਂ ਸਕਦਾ। ਮੇਰੇ ਮਨ ਨੂੰ ਵੀ ਹਸਨ ਖਾਂ ਜਚਦਾ ਹੈ, ਇਸੇ ਨੂੰ ਕਾਬਲ ਦਾ ਸੂਬਾ ਬਣਾਉਣਾ ਚਾਹੀਦਾ। ਕਹਿੰਦਾ ਕਿ ਇਹਨੂੰ ਤੁਸੀਂ ਵੱਡਾ ਮਨਸਬ ਦੇ ਕੇ ਭੇਜ ਦਿਓ ਕਾਬਲ ਦਾ ਸੂਬਾ ਥਾਪ ਕੇ। ਸੁਣਤ ਸਲਾਬਤ ਖਾਨ ਤਬ ਉਚਿਤ ਕਰੀ ਤਤ ਕਾਲ, ਕਾਬਲ ਕੋ ਸੂਬਾ ਪਯੋ ਲੇ ਦਲ ਗਯੋ ਵਿਸਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਦੇ ਹੁਕਮ ਦੀ ਤਾਮੀਰ ਹੋਈ ਹੈ, ਸਲਾਵਤ ਖਾਨ ਨੇ ਸਾਰਾ ਜੋ ਕੁਝ ਕਰਨਾ ਯੋਗ ਬਣਦਾ ਸੀ ਉਹ ਕੀਤਾ ਹੈ, ਤੇ ਬਾਦਸ਼ਾਹ ਦੇ ਵੱਲੋਂ ਕਾਬਲ ਦਾ ਜਿਹੜਾ ਸੂਬਾ ਹੈ ਨਾ ਉਹ ਬਣਾ ਦਿੱਤਾ ਗਿਆ ਹਸਨ ਖਾਂ ਦੂਤ ਨੂੰ। ਸ੍ਰੀ ਸਤਿਗੁਰ ਕੀ ਕਿਰਪਾ ਤੇ ਪਾਏ ਸਕਲ ਸਮਾਜ, ਹਸਨ ਖਾਂ ਸੂਬਾ ਪਯੋ ਸ਼ਰਨ ਪਰੇ ਸੋ ਨਿਹਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹਸਨ ਖਾਂ ਦੂਤ ਨੂੰ ਏਡਾ ਵੱਡਾ ਮਨਸਬ ਹਾਸਲ ਹੋਇਆ ਹੈ ਕਿ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਸ ਨੂੰ ਸੂਬਾ ਬਣਾ ਦਿੱਤਾ ਗਿਆ ਕਾਬਲ ਦਾ। ਹਸਨ ਖਾਂ ਸੂਬਾ ਪਯੋ ਸ਼ਰਨ ਪਰੇ ਸੋ ਨਿਹਾਲ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਹਸਨ ਖਾਂ ਸੂਬਾ ਬਣਿਆ ਹੈ ਜਿਹੜਾ ਵੀ ਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪੈਂਦਾ ਹੈ। ਕਵੀ ਜੀ ਲਿਖਦੇ ਨੇ ਉਹ ਨਿਹਾਲ ਹੁੰਦਾ ਹੈ। ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਸਰਲ ਕਵਿਤਾ ਦੇ ਵਿੱਚ ਥੋੜਾ ਜਿਹਾ ਸੰਖੇਪ ਦੇ ਵਿੱਚ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਹਸਨ ਖਾਂ ਨੇ ਉਵੇਂ ਹੀ ਜਾਏ ਕੀਤੀ, ਇਕੱਠੀ ਕਰਕੇ ਫੌਜ ਲੈ ਤਾਇਆ ਜੀ, ਪਹੁੰਚ ਵਿੱਚ ਲਾਹੌਰ ਐਲਕਾਰਾਂ ਤਾਈ, ਸਾਰਾ ਭੇਦ ਜ਼ੁਬਾਨੀ ਸੁਣਾਇਆ ਜੀ। ਉਹਨਾਂ ਬਾਦਸ਼ਾਹ ਨੂੰ ਦਿਨ ਜਾਏ ਕਿਹਾ, ਹਸਨ ਖਾਂ ਜਿਉਂਦਾ ਜੰਗੋਂ ਆਇਆ ਜੀ, ਲੱਲਾ ਬੇਗ ਦੀ ਮੂਰਖ ਤਾਈ ਦਸੀ, ਉਸ ਫੌਜ ਨੂੰ ਖੜ ਮਰਵਾਇਆ ਜੀ। ਰਾਹ ਵਿੱਚ ਨਾ ਕਿਤੇ ਆਰਾਮ ਦਿੱਤਾ, ਫੇਰ ਜਾ ਰਾਤੀ ਜੰਗ ਪਾਇਆ ਜੀ, ਬਿਨਾ ਥਾਂ ਟਿਕਾਣੇ ਦੇ ਵੇਖੇ ਆਈ, ਜਾ ਫੌਜ ਦੇ ਤਾਈ ਫਸਾਇਆ ਜੀ। ਅੱਗੇ ਜੰਗ ਨੂੰ ਗੁਰੂ ਤਿਆਰ ਹੈ ਸੀ, ਰਾਤੋ ਰਾਤ ਉਸ ਦਲ ਮੁਕਾਇਆ ਜੀ, ਮਾਰੇ ਗਏ ਸਰਦਾਰ ਗਵਾਰ ਸਾਰੇ, 20,000 ਜਵਾਨ ਖਪਾਇਆ ਜੀ। ਕੁਝ ਨੱਠ ਗਏ ਕੁਝ ਗਏ ਮਾਰੇ, ਬੜਾ ਭਾਰਾ ਨੁਕਸਾਨ ਉਠਾਇਆ ਜੀ, ਰਹਿੰਦੀ ਫੌਜ ਨੂੰ ਮੈਂ ਹਾਂ ਲੈ ਆਇਆ, ਅਕਲਵੰਦੀ ਦਾ ਕੰਮ ਨਿਭਾਇਆ ਜੀ। ਪਛੋ ਤਾ ਕੀਤਾ ਸੁਣ ਬਾਦਸ਼ਾਹ ਨੇ, ਹਸਨ ਖਾਂ ਨੂੰ ਪਾਸ ਬੁਲਾਇਆ ਜੀ, ਉਸ ਦੱਸਿਆ ਫੋਲ ਕੇ ਹਾਲ ਸਾਰਾ, ਲੱਲਾ ਬੇਗ ਨੇ ਕਹਿਰ ਕਮਾਇਆ ਜੀ। ਮਾਇਆ ਗੁਰਾਂ ਦੀ ਵਰਤ ਗਈ ਬਾਦਸ਼ਾਹ ਤੇ, ਮਾਇਆ ਗੁਰਾਂ ਦੀ ਵਰਤ ਗਈ ਬਾਦਸ਼ਾਹ ਦੇ, ਹਸਨ ਖਾਂ ਨੂੰ ਖਿਲਤ ਦਵਾਇਆ ਜੀ,
ਲੱਲਾ ਬੇਗ ਦੇ ਥਾਂ ਕਰਤਾਰ ਸਿੰਘਾਂ ਕਾਬਲ ਵਿੱਚ ਸੂਬਾ ਚਾ ਬਣਾਇਆ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਐਸੀ ਮਾਇਆ ਵਰਤੀ ਕਿ ਖੁਸ਼ੀ ਦੀ ਹਾਲਤ ਦੇ ਵਿੱਚ ਆਣ ਕੇ ਲੱਲਾ ਬੇਗ ਦੀ ਜਗ੍ਹਾ ਦੇ ਉੱਤੇ ਉਸ ਨੇ ਕਾਬਲ ਦਾ ਸੂਬਾ ਹਸਨ ਖਾਂ ਦੂਤ ਨੂੰ ਬਣਾ ਦਿੱਤਾ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਕਿਰਪਾ ਕੀਤੀ। ਇਸ ਜਗ੍ਹਾ ਦੇ ਉੱਤੇ ਇਸ ਅਧਿਆਇ ਦੀ ਕਵੀ ਜੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਅੱਗੇ ਕੱਲ ਨੂੰ ਜਿਸ ਤਰ੍ਹਾਂ ਕਵੀ ਜੀ ਅਗਲੇ ਹਾਲ ਨੂੰ ਅਗਲੇ ਅਧਿਆਇ ਦੇ ਵਿੱਚ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਹੋ ਮੇਰੀ ਹੈ ਪਰਣਾ।